ਸਤਨਾਮ ਸ਼੍ਰੀ ਵਾਹਿਗੁਰੂ ਜੀ। ਰੱਖੋ ਆਪਣੀ ਸ਼ਰਨ ਪ੍ਰਭ, ਮੋਹੇ ਕਿਰਪਾ ਧਾਰੇ, ਸੇਵਾ ਕਛੂ ਨ ਜਾਣਉ ਨੀਚ ਮੂਰਖਾਰੇ, ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ, ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ। ਤੁਮ ਦੇਵੋ ਸਭ ਕਿਛ ਦਇਆ ਧਾਰ, ਹਮ ਅਕਿਰਤ ਕਨਾਰੇ, ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ। ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਨ ਹਾਰੇ, ਕਹੋ ਨਾਨਕ ਸ਼ਰਨ ਦਇਆਲ ਗੁਰ, ਲੇਹੋ ਮੁਗਦ ਉਧਾਰੇ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਪਹਿਲਾ, ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਇਕਨੀ ਲੱਦਿਆ ਇੱਕ ਲੱਦ ਚੱਲੇ, ਇਕਨੀ ਬੱਧੇ ਭਾਰ। ਮਰਨ ਦਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਇਕਨੀ ਲੱਦਿਆ ਇੱਕ ਲੱਦ ਚੱਲੇ, ਇਕਨੀ ਬੱਧੇ ਭਾਰ। ਇੱਕ ਨਾ ਹੋਈ ਸਾਖਤੀ, ਇੱਕ ਨਾ ਹੋਈ ਸਾਰ, ਲਸ਼ਕਰ ਸਣੈ ਦਮਾਮਿਆ, ਛੁੱਟੇ ਬੰਕ ਦੁਆਰ। ਨਾਨਕ ਢੇਰੀ ਸ਼ਾਰ ਕੀ, ਪੀਹਰ ਹੋਈ ਸ਼ਾਰ। ਮਹੱਲਾ ਪਹਿਲਾ, ਨਾਨਕ ਢੇਰੀ ਢਹਿ ਪਈ, ਮਿੱਟੀ ਸੰਦਾ ਕੋਟ, ਪੀਤਰ ਚੋਰ ਬਹਾਲਿਆ, ਖੋਟ ਵੇਜੀਆ ਖੋਟ। ਪੌੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ, ਨੱਕ ਵੱਡੇ ਨੱਕ ਵਢਾਇਆ, ਮਹਾਂਕਰੂਪ ਦੁਖੀਏ ਸਦਾ, ਕਾਲੇ ਮੂੰਹ ਮਾਇਆ। ਭਲਕੇ ਉੱਠ ਨਿਤ ਪਰ ਦਰਬ ਹਿਰਹਿ, ਹਰ ਨਾਮ ਚੁਰਾਇਆ। ਹਰ ਜੀਉ ਤਿਨਕੀ ਸੰਗਤ ਮਤ ਕਰੋ, ਰੱਖ ਲੇ ਹੋ ਹਰ ਰਾਇਆ। ਨਾਨਕ ਪਿਆ ਕਿਰਤ ਕਮਾਵਦੇ, ਮਨਮੁਖ ਦੁੱਖ ਪਾਇਆ। ਨਾਨਕ ਪਿਆ ਕਿਰਤ ਕਮਾਵਦੇ, ਮਨਮੁਖ ਦੁੱਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ, ਸਰਬ ਕਲਾ ਸਮਰੱਥ, ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ, ਸਰਵਰੇ ਕਾਇਨਾਤ ਕੁਦਰਤ ਦੇ ਕਾਦਰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਜੋਤ ਸਰੂਪ, ਆਤਮਿਕ ਗਿਆਨ ਸਰੂਪ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਕਲਿਆਣਕਾਰੀ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਗੁਰਮੁਖ ਵਡਭਾਗੀ ਸਤਸੰਗੀ ਜਨੋ, ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਕਿ ਸਾਨੂੰ ਇੱਥੇ ਗੁਰੂ ਕੇ ਦਰਬਾਰ ਵਿੱਚ ਬੈਠਣ ਦਾ, ਗੁਰੂ ਕੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਉਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਇਸ ਮਨੁੱਖਾ ਦੇਹੀ ਦਾ ਇਹੀ ਵੱਡਾ ਲਾਭ ਹੈ। ਹਜ਼ੂਰ ਕਹਿੰਦੇ ਨੇ, ਇਹ ਜੀਵ ਜਬ ਲੱਗ ਜਰਾ ਰੋਗ ਨਹੀਂ ਆਇਆ, ਜਦੋਂ ਤੱਕ ਬੁਢਾਪੇ ਦੇ ਰੋਗ ਨੇ ਤੈਨੂੰ ਦੱਬ ਨਹੀਂ ਲਿਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਦੋਂ ਤੱਕ ਅਜੇ ਮੌਤ ਨੇ, ਕਾਲ ਨੇ ਤੇਰੀ ਕਾਇਆ ਨੂੰ ਆਪਣੀ ਗ੍ਰਿਫਤ ਵਿੱਚ ਨਹੀਂ ਲਿਆ, ਜਬ ਲੱਗ ਬਿਕਲ ਭਈ ਨਹੀਂ ਬਾਣੀ, ਜਦੋਂ ਤੱਕ ਤੇਰੇ ਬਚਨ ਉਗੜੇ ਦੁੱਗੜੇ ਅਸਤ ਵਿਅਸਤ ਜਿਹੇ ਨਹੀਂ ਹੋਏ। ਕਿਉਂਕਿ ਬਿਰਧ ਅਵਸਥਾ ਵਿੱਚ ਬੋਲਣ ਦਾ ਹੋਰ ਯਤਨ ਕਰੀਏ ਤਾਂ ਹੋਰ ਹੀ ਕੁਝ ਮੂੰਹੋਂ ਨਿਕਲਦਾ। ਇਸ ਕਰਕੇ ਉਹਨੂੰ ਕਹਿੰਦੇ ਨੇ ਵੀ ਬਾਣੀ ਬਿਕਲ ਹੋ ਗਈ। ਜਪ ਲੱਗ ਬਿਕਲ ਭਈ ਨਹੀਂ ਬਾਣੀ, ਭੱਜ ਲੇ ਹੇਰੇ ਮਨ ਸਾਰੰਗ ਪਾਣੀ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਣਸ ਜਨਮ ਕਾ ਇਹੀ ਲਾਹੋ। ਅਤੇ ਨਾਲ ਹਜ਼ੂਰ ਇਹ ਵੀ ਕਹਿੰਦੇ ਨੇ ਵੀ ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਹੁਣ ਜਦੋਂ ਤੂੰ ਜਿਉਂਦਾ ਜਾਗਦਾ ਤੇਰੇ 'ਚ ਸਵਾਸ ਚੱਲ ਰਹੇ ਨੇ, ਹੁਣ ਨਹੀਂ ਤੂੰ ਰੱਬ ਦਾ ਨਾਮ ਲੈਂਦਾ, ਅਤੇ ਜਦੋਂ ਅੰਤ ਹੀ ਆ ਗਿਆ ਤੇਰੇ ਸਰੀਰ ਦਾ, ਉਦੋਂ ਕਿਸ ਵੇਲੇ ਤੂੰ ਭਜਨ ਕਰੇਂਗਾ? ਭਾਵ ਇਹ ਮੌਕਾ, ਇਹ ਸਮਾਂ ਤੇਰੇ ਹੱਥ ਵਿੱਚ ਨਹੀਂ ਰਹਿਣਾ। ਇਸ ਵਾਸਤੇ ਆਪਣੇ ਜੀਵਨ ਦੌਰਾਨ ਜਿੰਨਾ ਵੱਧ ਸਮਾਂ ਹੋ ਸਕੇ ਵਾਹਿਗੁਰੂ ਨੂੰ ਚੇਤੇ ਕਰਨ ਵਾਸਤੇ ਖਰਚਣਾ ਚਾਹੀਦਾ, ਤਾਂ ਕਿ ਇੱਥੋਂ ਲਾਭ ਖੱਟ ਕੇ ਜਾਈਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਹੁਣ ਇਸੇ ਤਰ੍ਹਾਂ ਹਜ਼ੂਰ ਦੇ ਮੁੱਖ ਵਾਕ ਬਚਨਾਂ ਦੀ ਕਥਾ ਵਿਚਾਰ ਦਾ ਸਮਾਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 1244 ਅੰਗ 'ਤੇ ਇਹ ਸ਼ਬਦ ਸੁਭਾਏਮਾਨ ਹੈ। ਸਾਰੰਗ ਰਾਗ ਦੀ ਵਾਰ ਦੀ 17ਵੀਂ ਪੌੜੀ ਅਤੇ ਇਸ ਦੇ ਨਾਲ ਦੋ ਸਲੋਕ ਹਨ ਜਿਨ੍ਹਾਂ ਰਾਹੀਂ ਸਤਿਗੁਰੂ ਜੀ ਉਪਦੇਸ਼ ਦੇ ਰਹੇ। ਦੋਨਾਂ ਸਲੋਕਾਂ ਵਿੱਚ ਗੁਰੂ ਨਾਨਕ ਸਾਹਿਬ ਆਦਿ ਸਤਿਗੁਰੂ ਜੀ ਦੇ ਫਰਮਾਏ ਹੋਏ ਬਚਨ ਹਨ ਅਤੇ ਪੌੜੀ ਵਿੱਚ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਮੁਬਾਰਕ ਬਚਨ ਹਨ। ਹਜ਼ੂਰ ਕਹਿੰਦੇ ਨੇ, ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿੱਤ ਨਾ ਵਾਰ। ਦੋਵਾਂ ਸਲੋਕਾਂ ਵਿੱਚ ਸਤਿਗੁਰੂ ਮਹਾਰਾਜ ਜੀ ਇਸ ਸਰੀਰ ਦੀ ਅਤੇ ਇਸ ਸਰੀਰ ਦੇ ਨਾਲ ਸੰਬੰਧਿਤ ਜੋ ਸੰਸਾਰ ਦੇ ਪਦਾਰਥ ਹਨ ਉਹਨਾਂ ਦੀ ਅਨਿਸਥਿਰਤਾ, ਨਾਸਵਾਨਤਾ, ਵੀ ਸਥਿਰ ਨਹੀਂ, ਇਹ ਜਣਾ ਰਹੇ ਹਨ ਸਤਿਗੁਰੂ ਮਹਾਰਾਜ ਕਿ ਚੇਤੇ ਰੱਖੋ ਭਾਈ, ਇਹ ਸਰੀਰ ਦੀ ਪਾਇਆ ਕਿਆ ਹੈ? ਇਹ ਮਿੱਟੀ ਦਾ ਕਿਲਾ ਉਸਾਰਿਆ ਹੋਇਆ ਵਿੱਚ ਥੰਮਾਂ ਸਵਾਸਾਂ ਦਾ ਹੈ। ਕਾਚ ਕੋਟੰਗ ਮਰਚੰਤ ਤੋਯੰਗ ਲੇਪਨੰਗ ਰਗਤ ਚਰਮਣ ਨਵੰਤ ਦੁਆਰੰਗ ਭੀਤ ਰਹਿਤੰਗ ਬਾਏ ਰੂਪੰਗ ਅਸਥੰਭਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਹੈ ਭਈ, ਹੇ ਜੀਵ ਤੈਨੂੰ ਦੱਸੀਏ, ਇਹ ਸਰੀਰ ਤੇਰਾ ਕਿਆ ਹੈ? ਇਹ ਕੱਚ ਦਾ ਉਸਾਰਿਆ ਕਿਲਾ ਰਚਿਆ ਕਾਹਦੇ ਨਾਲ? ਪਿਤਾ ਦੇ ਸਰੀਰ ਦਾ ਪਾਣੀ ਅਤੇ ਮਾਂ ਦੇ ਸਰੀਰ ਦੀ ਰਕਤ, ਅਤੇ ਇਹ ਚੀਜ਼ਾਂ ਲੇਪਨੰਗ ਰਕਤ ਚਰਮਣ, ਇਹ ਰਕਤ ਖੂਨ ਆਦਿਕ ਚਰਮਣ ਚਮੜੀ ਨਾਲ ਉੱਪਰੋਂ ਲੇਪਾ ਕੀਤਾ। ਔਰ ਨੌ ਇਹਦੇ ਵਿੱਚ ਦਰਵਾਜ਼ੇ ਨੇ, ਦੋ ਅੱਖਾਂ ਹਨ, ਨਾਸਾਂ ਹਨ, ਕੰਨ ਹਨ, ਮੂੰਹ ਹੈ, ਮਲ ਦੁਆਰ ਹੈ, ਪਿਸ਼ਾਬ ਇੰਦਰਾ ਹੈ, ਇਸ 'ਤੇ ਆਦਿਕ ਇਹ ਨੌ ਦਰਵਾਜ਼ੇ ਨੇ। ਅਤੇ ਨੌ ਦਰਵਾਜ਼ਿਆਂ ਦੇ ਅਗਲੇ ਪਾਸੇ ਕੰਧ ਨਹੀਂ ਕੋਈ ਕੱਢੀ ਹੋਈ, ਭੀਤ ਰਹਿਤੰਗ ਕੰਧ ਤੋਂ ਬਗੈਰ ਦਰਵਾਜ਼ੇ ਨੇ। ਬਾਏ ਰੂਪੰਗ ਅਸਥੰਭਨ, ਜੋ ਹਵਾ ਵਿੱਚ ਤੇਰੇ ਸਰੀਰ ਦੇ ਪ੍ਰਾਣ ਚੱਲ ਰਹੇ ਨੇ, ਇਹੋ ਹੀ ਥੰਮਾ ਹੈ ਨਾ ਇਸ ਕਿਲੇ ਦਾ। ਅਤੇ ਜਿੱਧਰ ਦੀ ਵਾਹਿਗੁਰੂ ਨੇ ਚਾਹਿਆ ਉਸੇ ਵੇਲੇ ਇੱਕ ਰਸਤੇ ਰਾਹੀਂ ਸਵਾਸ ਤੇਰੇ ਕੱਢ ਲੈਣੇ ਆ, ਹਵਾ ਨਿਕਲ ਜਾਣੀ ਆ, ਅਤੇ ਉਸੇ ਵੇਲੇ ਸਰੀਰ ਮਿੱਟੀ ਦੀ ਢੇਰੀ ਬਣ ਜਾਏਗਾ। ਹੁਣ ਫਿਰ ਤੂੰ ਕਿਉਂ ਐਵੇਂ ਗੁਮਾਨ ਤਕੱਬਰ ਹੰਕਾਰ ਚੱਕੀ ਫਿਰਦਾ? ਇਹ ਚੇਤਾ ਕਰਾ ਰਿਹਾ। ਇਸੇ ਦਾ ਨਾਮ ਵੱਡਾ ਅਗਿਆਨ ਹੈ ਭਈ, ਇਸ ਚੀਜ਼ ਦੀ ਪਾਇਆ ਤਾਂ ਹੈ ਕੁਛ ਨਹੀਂ, ਪਰ ਇਸ ਸਰੀਰ ਦਾ ਅਤੇ ਇਸ ਸਰੀਰ ਨਾਲ ਅੱਗੇ ਜਿਹੜੇ ਸੰਬੰਧ ਬਣੇ ਨੇ, ਪਦਾਰਥ ਆਦਿ ਕੋਲ ਨੇ ਕੁਛ ਵੀ ਹੈ, ਉਹਨਾਂ ਦਾ ਤਕੱਬਰ ਹੰਕਾਰ ਬਹੁਤ ਇਹ ਚੱਕੀ ਫਿਰਦਾ, ਇਸੇ ਦਾ ਨਾਮ ਅਗਿਆਨ। ਇਸ ਚੀਜ਼ ਦਾ ਚੇਤਾ ਭੁਲਾ ਕੇ ਚੱਲਦਾ ਹੈ ਵੀ ਇਹ ਖਿਨ ਭੰਗਰ ਹੈ, ਇੱਕ ਖਿਨ ਵਿੱਚ ਨਾਸ਼ ਹੋਣ ਵਾਲੀ ਵਸਤੂ ਮੇਰੇ ਪਾਸ ਦਿਖਾਈ ਦੇ ਰਹੀ, ਇਹਦੀ ਕੀ ਪਾਇਆ, ਇਹ ਚੇਤਾ ਭੁਲਾਇਆ, ਇਹਦੇ ਨਾਮ ਇਸੇ ਦਾ ਨਾਮ ਅਗਿਆਨ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਪੈਂਦੇ ਖਾਂ ਆ ਕੇ ਖੜਾ ਹੋਇਆ ਅਤੇ ਉਹਨੇ ਕਿਹਾ, ਮਹਾਰਾਜ ਮੈਂ ਇੱਕ ਪ੍ਰਸ਼ਨ ਪੁੱਛਣਾ ਆਪ ਜੀ। ਹਜ਼ੂਰ ਕਹਿੰਦੇ, ਪੁੱਛ ਪੈਂਦੇ ਖਾਂ। ਕਹਿਣ ਲੱਗਾ ਜੀ, ਤੁਸੀਂ ਨਿੱਤ ਉਪਦੇਸ਼ ਦਿੰਦੇ ਹੋ ਵੀ ਸਿੱਖੋ ਘੱਟ ਖਾਇਆ ਪੀਆ ਕਰੋ, ਘੱਟ ਸਮਿਆਂ ਕਰੋ, ਘੱਟ ਹੀ ਬਚਨ ਬੋਲਿਆ ਕਰੋ, ਸੰਸਾਰੀ ਬਹੁਤਾ ਵਾਹਿਗੁਰੂ ਦਾ ਭਜਨ ਕਰਿਆ ਕਰੋ। ਅਤੇ ਮਹਾਰਾਜ ਤੁਸਾਂ ਮੈਨੂੰ ਚਾਰ ਚਾਰ ਮੱਝਾਂ ਦਾ ਦੁੱਧ ਚੰਘਾਇਆ, ਮੈਨੂੰ ਪਿਸ਼ਤੇ ਖਵਾਏ, ਬਦਾਮ ਖਵਾਏ, ਸ਼ਹਿਦ ਚਟਾਏ, ਮਿਸ਼ਰੀਆਂ ਖਵਾਈਆਂ, ਦੁੱਧ ਘਿਓ ਵੱਧ ਤੋਂ ਵੱਧ ਖਵਾਇਆ, ਚਾਰ ਚਾਰ ਮੱਝਾਂ ਦਾ ਦੁੱਧ ਪਿਆਇਆ, ਮੈਂ ਹੁਣ ਬਲੀ ਸਰੀਰ ਤਕੜਾ ਮੇਰਾ। ਅਤੇ ਮੈਨੂੰ ਮਹਾਰਾਜ ਜੀ ਇਸ ਕਰਕੇ ਭੁੱਖ ਵੀ ਜ਼ਿਆਦਾ ਲੱਗਦੀ ਆ, ਨੀਂਦ ਵੀ ਫਿਰ ਜ਼ਿਆਦਾ ਆਉਂਦੀ ਆ, ਵਿਕਾਰ ਵੀ ਜ਼ਿਆਦਾ ਸਤਾਉਂਦੇ ਨੇ, ਪਰ ਮੈਂ ਤੁਹਾਡੇ ਵੱਲ ਵੇਖ ਕੇ ਹੈਰਾਨ ਹਾਂ, ਸਰੀਰ ਤੁਹਾਡਾ ਵੀ ਬੜਾ ਬਲੀ ਹੈ। ਪੈਂਦੇ ਖਾਂ ਐਡਾ ਬਲੀ ਸੀ, ਬਲਸ਼ਾਲੀ ਸੀ ਭਈ ਦੋ ਸਾਂਹ ਭਿੜਦੇ ਹੋਣ ਅਤੇ ਸਿੰਘਾਂ ਤੋਂ ਫੜ ਕੇ ਪਰੇ ਹਟਾ ਦਿੰਦਾ ਸੀ, ਔਰ ਜਿਹੜੇ ਸਿੱਕੇ ਹਨ ਸਿੱਕਿਆਂ ਉੱਤੇ ਨੰਬਰ ਲਿਖੇ ਹੁੰਦੇ ਨੇ ਨਾ, ਇਉਂ ਤਲੀ 'ਤੇ ਰੱਖ ਕੇ ਅੰਗੂਠੇ ਨਾਲ ਮਲ ਕੇ ਨੰਬਰ ਘਸਾ ਦਿੰਦਾ ਸੀ, ਅਤੇ ਸਵਾਰ ਅਤੇ ਘੋੜੇ ਨੂੰ ਦੋਵਾਂ ਨੂੰ ਥੱਲੇ ਵੜ ਕੇ ਚੁੱਕ ਕੇ ਪਲਟਾ ਕੇ ਥੱਲੇ ਮਾਰਦਾ ਸੀ, ਏਡਾ ਬਲੀ ਸੀ। ਅਤੇ ਗੁਰੂ ਹਰਗੋਬਿੰਦ ਸਾਹਿਬ ਉਹਦਾ ਜ਼ੋਰ ਕਰਾਇਆ ਕਰਦੇ ਸੀ, ਕਦੇ ਗੁਰੂ ਮਹਾਰਾਜ ਥੱਲੇ, ਕਦੇ ਪੈਂਦੇ ਖਾਂ ਥੱਲੇ। ਇਸ ਕਰਕੇ ਉਹਨੂੰ ਕੁਝ ਮਾਣ ਸੀ, ਹੰਕਾਰ ਸੀ, ਅਤੇ ਤਾਂ ਹੀ ਕਰਤਾਰਪੁਰ ਵਾਲੀ ਜੰਗ ਵਿੱਚ ਸਤਿਗੁਰਾਂ ਦੇ ਘੋੜੇ ਥੱਲੇ ਵੜ ਕੇ ਉਲਟਾ ਕੇ ਸੁੱਟਣਾ ਚਾਹਿਆ, ਅਤੇ ਸਤਿਗੁਰਾਂ ਫਿਰ ਢਾਲ ਮਾਰੀ ਸਿਰ ਵਿੱਚ, ਪੈਂਦੇ ਖਾਂ ਨਮਕ ਹਰਾਮੀ ਕਰਨ ਲੱਗਾ, ਸਮਝਦਾ ਵੀ ਗੁਰੂ ਨੂੰ ਛੱਡ ਲੈਣਾ ਥੱਲੇ ਸੁੱਟ ਦਿਆਂਗਾ, ਫਿਰ ਨਿਢਾਲ ਹੋ ਕੇ ਡਿੱਗ ਪਿਆ। ਅਤੇ ਹਜ਼ੂਰ ਨੇ ਥੱਲੇ ਉਤਰ ਕੇ ਆਪਣੀ ਢਾਲ ਦੀ ਫਿਰ ਛਾਂ ਕੀਤੀ, ਪੈਂਦੇ ਖਾਂ ਅੰਤ ਸਮਾਂ ਹੈ, ਕਲਮਾ ਪੜ੍ਹਦਾ। ਤਾਂ ਉਸਨੇ ਕਿਹਾ, ਦਾਤਾ ਜੀ ਜੇ ਤੁੱਠੇ ਹੋ ਤਾਂ ਇਸ ਤਲਵਾਰ ਨਾਲ ਮੇਰੀ ਗਰਦਨ ਵੱਢ ਦਿਓ, ਮੈਂ ਨਿਮਕ ਹਰਾਮੀ ਕੀਤੀ ਹੈ, ਤੁਹਾਡੀ ਇਸ ਤਲਵਾਰ ਦੇ ਨਾਲ ਹੀ ਇਹ ਮੇਰਾ ਕਲਮਾ ਹੈ। ਇਸ ਤਰ੍ਹਾਂ ਪੈਂਦੇ ਖਾਂ ਯਾਨੀ ਕਿ ਬਾਅਦ 'ਚ ਇਸ ਕਰਕੇ ਬੇਮੁਖ ਹੋਇਆ, ਅਤੇ ਉਹਨੂੰ ਮਾਣ ਸੀ ਆਪਣੇ ਬਲ ਦਾ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆ ਕੇ ਖਲੋਤਾ, ਕਹਿਣ ਲੱਗਾ, ਤੁਹਾਡੇ ਵੱਲ ਵੇਖ ਕੇ ਹੈਰਾਨ, ਸਰੀਰ ਤੁਹਾਡਾ ਵੀ ਬੜਾ ਬਲੀ ਹੈ, ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਦਸਾਂ ਸਰੂਪਾਂ ਵਿੱਚੋਂ ਸਰੀਰਕ ਤੌਰ 'ਤੇ ਕੱਦ ਕਾਠ ਅਤੇ ਵਜਨ ਵਿੱਚ ਬਹੁਤ ਭਾਰਾ ਸਰੂਪ ਸੀ ਹਜ਼ੂਰ ਦਾ, ਦਸਾਂ ਹੀ ਜਾਮਿਆਂ 'ਚੋਂ, ਔਰ ਦੋ ਘੋੜੇ ਹੁੰਦੇ ਸੀ, ਇੱਕ 'ਤੇ ਸਵਾਰ, ਦੂਜਾ ਸਪੇਅਰ ਹੁੰਦਾ ਸੀ, ਕਿਉਂਕਿ ਇੱਕ ਘੋੜਾ ਥੱਕ ਜਾਂਦਾ ਸੀ, ਬਦਲਣਾ ਪੈਂਦਾ ਸੀ, ਇੱਕ ਘੋੜਾ ਵਜਨ ਨਹੀਂ ਸੀ ਝੱਲ ਸਕਦਾ। ਔਰ ਹਜ਼ੂਰ ਦੀ ਗਰਦਨ ਸਵਾ ਗਿੱਠ ਲੰਮੀ ਸੀ, ਅਤੇ 22 ਚੱਪੇ ਰੱਸੀ ਦੇ ਮਿਣ ਕੇ ਗਰਦਨ ਦੁਆਲੇ ਆਉਂਦੇ ਸੀ, 22 ਚੱਪੇ ਰੱਸੀ, ਐਡਾ ਗਾਟਾ ਸੀ ਹਜ਼ੂਰ ਦਾ, ਗਰਦਨ ਐਡਾ ਸੀ। ਕਹਿੰਦੇ ਭਾਈ ਕੀ ਡਰੋਲੀ ਜਾਓ, ਅਤੇ ਉੱਥੇ ਹਜ਼ੂਰ ਦੇ ਪਹਿਨਣ ਵਾਲਾ ਕਛਹਿਰਾ ਇੱਕ, ਉਹਦੇ ਪਹੁੰਚੇ 'ਚ ਪੂਰਾ ਬੰਦਾ ਵੜ ਜਾਂਦਾ, ਕਿੱਡੇ ਬਲੀ ਹੋਣਗੇ ਛੇਵੇਂ ਪਾਤਸ਼ਾਹ। ਔਰ ਇਸ ਪ੍ਰਕਾਰ ਕਹਿਣ ਲੱਗਾ, ਜੀ ਤੁਹਾਡਾ ਸਰੀਰ ਬੜਾ ਬਲੀ ਆ, ਤੁਹਾਡੇ ਵੱਲ ਵੇਖ ਕੇ ਮੈਂ ਹੈਰਾਨ ਹਾਂ, ਵੀ ਨਾ ਤੁਹਾਨੂੰ ਭੁੱਖ ਦਾ ਅਸਰ, ਨਾ ਨੀਂਦ ਦਾ, ਨਾ ਵਿਕਾਰਾਂ ਦਾ, ਇਹ ਕੀ ਗੱਲ। ਤਾਂ ਹਜ਼ੂਰ ਕਹਿਣ ਲੱਗੇ, ਪੈਂਦੇ ਖਾਂ ਤੂੰ ਵੱਡਾ ਪਹਿਲਵਾਨ ਸਮਝਦਾ ਨਾ ਆਪਣੇ ਆਪ ਨੂੰ, ਸੱਤਾਂ ਦਿਨਾਂ ਦੇ ਵਿੱਚ ਵਿੱਚ ਤੇਰੀ ਮੌਤ ਹੋ ਜਾਏਗੀ, ਬਸ ਇਹਨਾਂ ਹੀ ਵਚਨ ਕੀਤਾ। ਅਤੇ ਪੈਂਦੇ ਖਾਂ ਉਸੇ ਵੇਲੇ ਘਬਰਾ ਗਿਆ, ਗਮਰੁੱਠ ਜਿਹਾ ਹੋ ਗਿਆ, ਚਿਹਰੇ 'ਤੇ ਉਦਾਸੀ ਛਾ ਗਈ ਵੀ ਮਹਾਰਾਜ ਦਾ ਬਚਨ ਤਾਂ ਕਦੇ ਨਿਸਫਲ ਨਹੀਂ ਗਿਆ। ਪੈਂਦੇ ਖਾਂ ਘਰ ਚਲ ਗਿਆ ਅਤੇ ਚਾਦਰਾ ਲੈ ਕੇ ਪੈ ਗਿਆ, ਨਾ ਭੁੱਖ ਨਾ ਨੀਂਦ, ਘਰ ਵਾਲੀ ਬੁਲਾਏ ਤਾਂ ਬੋਲਦਾ ਹੀ ਨਹੀਂ, ਉਹ ਕਹੇ ਜੀ ਕੋਈ ਸ਼ਗਲ ਪਰੇ ਹੱਟ, ਮੈਨੂੰ ਨਹੀਂ ਭੁੱਖ। ਔਰ ਇਸ ਤਰ੍ਹਾਂ 7 ਦਿਨ ਲੰਘ ਗਏ ਪੈਂਦੇ ਖਾਂ ਦੇ ਚਿੰਤਾ ਗ੍ਰਸਿਆਂ ਹੋਇਆ, ਮਰ ਜਾਣਾ। 8ਵੇਂ ਦਿਨ ਲਿੱਸਾ ਹੋਇਆ ਅਤੇ ਆਇਆ ਸਤਿਗੁਰੂ ਦੇ ਦਰਬਾਰ 'ਚ, ਪਰ ਚਿਹਰੇ 'ਤੇ ਕੁਝ ਹੈਰਾਨੀ ਜਿਹੀ ਵੀ ਸਤਿਗੁਰੂ ਦਾ ਬਚਨ ਨਹੀਂ ਪੂਰਾ ਹੋਇਆ, ਇਹ ਕੀ ਗੱਲ ਹੈ, ਪਹਿਲੀ ਵਾਰੀ ਹੋਇਆ। ਤਾਂ ਗੁਰੂ ਮਹਾਰਾਜ ਵੇਖ ਕੇ ਮੁਸਕਰਾ ਰਹੇ ਸੀ। ਪੈਂਦੇ ਖਾਂ ਨੇ ਪੁੱਛਿਆ, ਮਹਾਰਾਜ ਤੁਹਾਡਾ ਬਚਨ ਪੂਰਾ ਨਹੀਂ ਹੋਇਆ, 8 ਦਿਨ ਹੋ ਗਏ, ਮੈਂ 7 ਦਿਨਾਂ 'ਚ ਮਰਿਆ ਨਹੀਂ। ਹਜ਼ੂਰ ਕਹਿੰਦੇ, ਪੈਂਦੇ ਖਾਂ ਇਸ ਪ੍ਰਸ਼ਨ ਦਾ ਜਵਾਬ ਬਾਅਦ 'ਚ ਦਿਆਂਗੇ, ਪਹਿਲਾਂ ਇਹਨਾਂ 8 ਦਿਨਾਂ 'ਚ ਦੱਸ ਵੀ ਤੇਰੀ ਹਾਲਤ ਕੀ ਹੋਈ, ਕੋਈ ਭੁੱਖ ਜ਼ਿਆਦਾ ਲੱਗੀ। ਕਹਿਣ ਲੱਗਾ, ਨਾ ਮਹਾਰਾਜ, ਖੰਭ ਲਾ ਕੇ ਉੱਡ ਗਈ, ਨੀਂਦ ਨਹੀਂ ਮਹਾਰਾਜ, ਨੀਂਦ ਨੇ ਵੀ ਨਹੀਂ ਸਤਾ, ਆਉਂਦੀ ਨਹੀਂ ਸੀ। ਕਿਉਂ? ਕਹਿਣ ਲੱਗਾ ਜੀ, ਚਿੰਤਾ 'ਚ ਗ੍ਰਸਿਆ ਰਿਹਾ ਵੀ ਤੁਹਾਡਾ ਵਜਨ ਤਾਂ ਪੂਰਾ ਹੋਣਾ, ਮੈਂ ਮਰ ਜਾਣਾ, ਅਤੇ ਹੋਰ ਵਿਕਾਰ ਨਾ ਜੀ ਨਾ, ਸੁਪਨਾ ਬਣ ਗਿਆ ਸਾਰਾ ਕੁਝ। ਹਜ਼ੂਰ ਕਹਿਣ ਲੱਗੇ, ਬਸ ਇਹੋ ਹੀ ਚੇਤਾ ਕਰਾਉਣਾ ਸੀ ਤੈਨੂੰ, ਅਸੀਂ ਝੂਠ ਨਹੀਂ ਬੋਲਿਆ, ਸਾਡਾ ਵਚਨ ਨਿਸਫਲ ਨਹੀਂ ਹੈ। ਕਿਉਂਕਿ ਸੱਤ ਹੀ ਦਿਨ ਹਨ, ਅੱਠਵਾਂ ਦਿਨ ਹੀ ਕੋਈ ਨਹੀਂ। ਸੱਤਾਂ ਦਿਨਾਂ ਦੇ ਨਾਮ ਨੇ ਸੋਮ, ਮੰਗਲ, ਬੁੱਧ, ਵੀਰ ਆਦਿ। ਇਹਨਾਂ ਸੱਤਾਂ ਦਿਨਾਂ ਵਿੱਚ ਹੀ ਸ੍ਰਿਸ਼ਟੀ ਦੀ ਪੈਦਾਇਸ਼ ਹੁੰਦੀ ਆ, ਸੱਤਾਂ ਦਿਨਾਂ ਵਿੱਚ ਹੀ ਸਾਰੇ ਸਰੀਰ ਖਤਮ ਹੁੰਦੇ ਨੇ, ਅੱਠਵਾਂ ਦਿਨ ਕੋਈ ਨਹੀਂ। ਪਰ ਅਸੀਂ ਜੁਗਤੀ ਨਾਲ ਇਹ ਵਿਅੰਗ ਨਾਲ ਤੈਨੂੰ ਮੌਤ ਚੇਤੇ ਕਰਾਈ ਆ। ਸੰਸਾਰੀਆਂ ਵਿੱਚ ਅਤੇ ਵਾਹਿਗੁਰੂ ਦੇ ਪਿਆਰਿਆਂ ਵਿੱਚ, ਨਿਰੰਕਾਰੀਆਂ ਵਿੱਚ ਇਹ ਅੰਤਰ ਹੈ ਕਿ ਸੰਸਾਰੀਆਂ ਨੇ ਮੌਤ ਦਾ ਚੇਤਾ ਭੁਲਾਇਆ ਹੋਇਆ। ਅਤੇ ਜੇ ਕਿਤੇ ਕੋਈ ਵੈਦ, ਹਕੀਮ, ਡਾਕਟਰ ਦੱਸਦਾ ਕਿ ਹੁਣ ਤੂੰ ਬਹੁਤਾ ਚਿਰ ਨਹੀਂ ਜਿਉਂਦੇ ਰਹਿਣਾ, ਅਤੇ ਫਿਰ ਉਹਨਾਂ ਦੇ ਰੰਗ, ਸਾਹ, ਸਵਾਦ ਉੱਡ ਜਾਂਦੇ ਨੇ, ਵੀ ਹੈ ਚਿੰਤਾ 'ਚ ਪੈ ਜਾਂਦੇ, ਕਿਉਂਕਿ ਪਹਿਲਾਂ ਚੇਤਾ ਭੁਲਾਇਆ ਹੋਇਆ ਸੀ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਤੂੰ ਮੌਤ ਦਾ ਚੇਤਾ ਭੁਲਾ ਕੇ ਚੱਲਦਾ, ਫਿਰ ਚਿੰਤਾ 'ਚ ਗਰਸਿਆ ਜਾਂਦਾ, ਜਦੋਂ ਤੈਨੂੰ ਪਤਾ ਲੱਗ ਜੇ ਮੌਤ ਆ ਜਾਣੀ ਆ, ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ। ਇਹ ਤਾਂ ਹੋਣੀ ਹੋਣੀ ਹੈ ਸਭ ਦੇ ਨਾਲ, ਇਹ ਤਾਂ ਇੱਕ ਅਟੱਲ ਸੱਚਾਈ ਆ। ਅਤੇ ਸੱਚਾਈ ਤੋਂ ਮੂੰਹ ਮੋੜਿਆ ਹੋਇਆ ਸਾਨੂੰ ਕੋਈ ਜੀਵਨ ਦੀ ਗੱਲ ਦੱਸੇ ਨਾ, ਵੀ ਪੁੱਤ ਤੇਰੀ ਲੱਖ ਵਾਰਾ ਉਮਰ ਹੋਏ ਅਤੇ ਅਸੀਂ ਉਹਦੇ ਨਾਲ ਖੁਸ਼ ਹੋਵਾਂਗੇ। ਜਿਹੜਾ ਕਹੇ ਵੀ ਤੂੰ ਛੇਤੀ ਮਰ ਜਾਣਾ ਹੀ, ਅਤੇ ਸਾਡਾ ਵੱਡਾ ਦੁਸ਼ਮਣ ਹੋਵੇਗਾ ਇਹ, ਵੀ ਮੈਨੂੰ ਮਰਨ ਦੀ ਗੱਲ ਕਹਿੰਦਾ, ਭਾਵੇਂ 80-90 ਸਾਲ ਉਮਰ ਭੋਗੀ ਹੋਵੇ, ਅਤੇ ਕੋਈ ਕਹਿ ਦੇ ਵੀ ਹੁਣ ਤੂੰ ਮਰਨ ਵਾਲਾ ਹੀ ਹਾਂ, ਬੜਾ ਗੁੱਸਾ ਲੱਗੇਗਾ ਵੀ ਹੈ ਇਹ ਕੀ ਕਹਿ ਰਿਹਾ ਮੈਨੂੰ, ਮੈਂ ਮਰ ਜਾਣਾ, ਦੁਨੀਆ ਮਰੇਗੀ, ਮੈਂ ਥੋੜ੍ਹਾ ਮਰਾਂਗਾ। ਇਸ ਤਰ੍ਹਾਂ ਦੀ ਧਾਰਨਾ ਅੰਦਰ ਬੈਠੀ ਹੋਈ ਹੈ, ਇਹੀ ਅਗਿਆਨ ਹੈ। ਅਟੱਲ ਸੱਚਾਈ ਤੋਂ ਮਨੁੱਖ ਨੇ, ਮਨ ਨੇ ਮੂੰਹ ਮੋੜਿਆ ਹੋਇਆ, ਔਰ ਗੁਰੂ ਕੇ ਪਿਆਰਿਓ ਸੰਸਾਰੀ ਚਿੰਤਾਗ੍ਰਸਤ ਹੋ ਜਾਂਦਾ। ਇੱਕ ਵਾਰੀ ਨਿਊਯਾਰਕ ਇੱਕ ਬੀਬੀ ਜੀ ਮੈਨੂੰ ਮਿਲ ਕੇ ਕਹਿਣ ਲੱਗੇ ਵੀ ਭਾਈ ਸਾਹਿਬ ਜੀ, ਇਸ ਸਾਲ 24 ਦਸੰਬਰ 2012 ਨੂੰ ਕਹਿੰਦੇ ਦੁਨੀਆ ਖਤਮ ਹੋ ਜਾਣੀ ਹੈ। ਇੱਕ ਮਾਇਆ ਨਾਂ ਦਾ ਕੈਲੰਡਰ ਬਣਾਇਆ, ਉਹ ਕਹਿੰਦੇ ਇੱਥੋਂ ਤੱਕ ਹੀ ਹੈ 24 ਦਸੰਬਰ 2012 ਤੱਕ ਹੀ, ਅਤੇ ਰੌਲਾ ਜਿਹਾ ਪਿਆ ਵੀ ਦੁਨੀਆ ਮੁੱਕ ਜਾਣੀ, ਅਤੇ ਤੇਰਾ ਕੀ ਖਿਆਲ ਹੈ। ਮੈਂ ਜਾਣ ਕੇ ਕਿਹਾ ਹਾਂ, ਮੈਂ ਕਿਹਾ ਬਿਲਕੁਲ ਸੱਚ, 24 ਦਸੰਬਰ 2012 ਨੂੰ ਦੁਨੀਆ ਮਰ ਜਾਣੀ। ਅਤੇ ਬੀਬੀ ਦਾ ਰੰਗ ਉੱਡ ਗਿਆ, ਉਸੇ ਵੇਲੇ ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ, ਅਤੇ ਮੈਨੂੰ ਪਤਾ ਸੀ ਕਿ ਉਹਦਾ ਬੀਪੀ ਹਾਈ ਰਹਿੰਦਾ। ਮੈਂ ਕਿਹਾ ਬੀਬੀ ਜੀ ਨਹੀਂ ਨਹੀਂ ਭੈਣ ਜੀ ਨਹੀਂ, ਇੰਝ ਮਰਨਾ ਨਹੀਂ। ਕਹਿਣ ਲੱਗੀ ਹੁਣੇ ਤੁਸੀਂ ਪਹਿਲਾਂ ਕਿਹਾ। ਮੈਂ ਕਿਹਾ ਸੱਚਾਈ ਤਾਂ ਉਹ ਹੀ ਹੈ, ਪਰ ਸੱਚਾਈ ਬਰਦਾਸ਼ਤ ਕਰਨੀ ਔਖੀ ਸਾਡੇ ਵਾਸਤੇ। ਕਹਿਣ ਲੱਗੀ ਕੀ ਮਤਲਬ? ਮੈਂ ਕਿਹਾ ਜੇ ਸਾਰੀ ਇਕੱਠੀ ਦੁਨੀਆ ਨਾ ਮਰੇ ਤਾਂ ਫਿਰ ਕੀ ਜਿਉਂਦੀ ਰਹੇਗੀ? ਕਿੰਨੇ ਪੂਰਾਂ ਦੇ ਪੂਰਗ ਜਾ ਚੁੱਕੇ ਹਨ ਅਤੇ ਨਵੇਂ ਨਵੇਂ ਆ ਰਹੇ ਨੇ, ਪੁਰਾਣੇ ਜਾ ਰਹੇ ਹਨ, ਜਿਹੜੇ ਜੰਮੇ ਉਹ ਮਰ ਰਹੇ ਨੇ, ਅਤੇ ਇਸ ਪ੍ਰਕਾਰ ਨਵੇਂ ਨਵੇਂ ਜੰਮ ਰਹੇ ਨੇ। ਸਦਾ ਚਿਹਰੇ ਮੂਹਰੇ ਸਾਡੇ ਸਾਹਮਣੇ ਨਹੀਂ ਰਹਿੰਦੇ ਜਿਹੜੇ ਅਸੀਂ ਵੇਖੇ ਨੇ, ਕਈ ਉਹਨਾਂ 'ਚੋਂ ਚਲੇ ਗਏ। ਫਰੀਦਾ ਕਿੱਥੇ ਤੈਂਡ ਹੈ ਮਾਪਿਆਂ, ਜਿੰਨੀ ਤੂੰ ਜਣਿਓ ਹੈ, ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੋ ਹੈ। ਤੇਰੇ ਪਾਸੋਂ ਉੱਥੋਂ ਲੱਦ ਕੇ ਸਾਹਮਣੇ ਚਲੇ ਗਏ, ਕੂਚ ਕਰਦੇ ਜਾਂਦੇ ਤੂੰ ਵੇਖੇ, ਤੂੰ ਅਜੇ ਨਹੀਂ ਪਤੀਜਦਾ ਵੀ ਮੈਂ ਮਰਾਂਗਾ, ਇਸ ਗੱਲ 'ਤੇ ਵਿਸ਼ਵਾਸ ਹੀ ਨਹੀਂ ਕਰਦਾ, ਚੇਤਾ ਹੀ ਭੁਲਾਇਆ ਹੋਇਆ। ਇਉਂ ਸੰਸਾਰੀਆਂ ਨੂੰ ਚੇਤਾ ਭੁੱਲਿਆ ਹੋਇਆ, ਅਤੇ ਜਦੋਂ ਕਿਤੇ ਕੋਈ ਚੇਤਾ ਕਰਾ ਦੇ ਵੀ ਹੁਣ ਤੂੰ ਮਰਨ ਵਾਲਾ ਹੈ, ਬਿਮਾਰੀ ਹੈ ਜਾਂ ਵੈਸੇ, ਤਾਂ ਫਿਰ ਇਹ ਚਿੰਤਾਗ੍ਰਸਤ ਹੋ ਜਾਂਦਾ। ਅਤੇ ਰੱਬ ਦਾ ਪਿਆਰਾ ਬੰਦਗੀ ਵਾਲਾ ਉਹ ਚੇਤਾ ਹਮੇਸ਼ਾ ਹੀ ਰੱਖਦਾ, ਹਮੇਸ਼ਾ ਚੇਤਾ ਰੱਖਦਾ। ਜਿਵੇਂ ਉਹ ਬਾਬਾ ਬੁੱਢਾ ਜੀ ਦਾ ਅੰਤ ਸਮਾਂ ਸੀ, ਜਦੋਂ ਸਰੀਰ ਤਿਆਗਿਆ ਉਹਨਾਂ ਨੇ, ਉਹ ਗੁਰਮੁਖ ਪਿਆਰੇ ਵੇਖੋ, ਉਹਨਾਂ ਨੂੰ ਪਤਾ ਸੀ ਬਾਬਾ ਜੀ ਨੂੰ, ਇਹਨੇ ਕਿਹਾ ਹੁਣ ਵੀ ਗੁਰਮੁਖ ਐਸੇ ਹੋਏ ਨੇ। ਬਾਬਾ ਬੁੱਢਾ ਜੀ ਸਪੈਸ਼ਲ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਆਏ ਸੀ, ਸ਼੍ਰੀ ਹਰਗੋਬਿੰਦਪੁਰ ਸਾਹਿਬ ਨਗਰ ਜ਼ਿਲ੍ਹਾ ਗੁਰਦਾਸਪੁਰ, ਰਮਦਾਸ ਉਦੋਂ ਰਹਿੰਦੇ ਸੀ ਉੱਥੋਂ ਆਏ, ਅਤੇ ਬੇਨਤੀ ਕੀਤੀ, ਮਹਾਰਾਜ ਸਰੀਰ ਦਾ ਅੰਤ ਸਮਾਂ ਨੇੜੇ ਆ ਤੁਹਾਡੇ ਦਾਸ ਦਾ, ਅਤੇ ਮੇਰੀ ਇੱਛਾ ਹੈ ਤੁਹਾਡੀ ਗੋਦੀ 'ਚ ਮੈਂ ਸਰੀਰ ਛੱਡਾਂ, ਤੁਹਾਡੇ ਦਰਸ਼ਨ ਕਰਦਾ ਕਰਦਾ ਜਾਵਾਂ। ਤਾਂ ਹਜ਼ੂਰ ਕਹਿਣ ਲੱਗੇ, ਬਾਬਾ ਜੀ ਕੀ ਬਚਨ ਕਰ ਰਹੇ ਹੋ? ਤੁਹਾਡੇ ਮੁਕਤ ਹੋਣ ਵਿੱਚ ਕੋਈ ਸੰਸਾ ਹੈ? ਤੁਹਾਡੇ ਬਚਨਾਂ ਦੁਆਰਾ ਤਾਂ ਸਾਡਾ ਜਨਮ ਹੋਇਆ, ਤੁਸੀਂ ਤਾਂ ਮਹਾਂਪੁਰਸ਼ ਹੋ, ਤੁਸੀਂ ਐਸਾ ਬਚਨ ਕਿਉਂ ਕੀਤਾ? ਕਹਿੰਦੇ ਦਾਤਾ ਜੀ, ਜੋ ਮਰਜ਼ੀ ਹੈ, ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਹੋ, ਮੇਰੇ ਵਾਸਤੇ ਗੁਰੂ ਨਾਨਕ ਸਾਹਿਬ ਹੋ, ਅਤੇ ਮੈਂ ਤੁਹਾਡਾ ਸਿੱਖ ਹਾਂ, ਸੇਵਕ। ਅਤੇ ਸਿੱਖ ਦੀ ਇਹੋ ਹੀ ਤੀਬਰ ਇੱਛਾ ਹੁੰਦੀ ਆ ਵੀ ਮੈਨੂੰ ਅੰਤ ਵੇਲੇ ਵੀ ਸਤਿਗੁਰੂ ਦਾ ਦਰਸ਼ਨ ਹੋਏ, ਦਰਸ਼ਨ ਹੁੰਦੇ ਹੀ ਰਹਿਣ ਅਤੇ ਅੰਤ ਵੇਲੇ ਵੀ ਦਰਸ਼ਨ ਕਰਦਾ ਕਰਦਾ ਹੀ ਜਾਵਾਂ। ਤਾਂ ਹਜ਼ੂਰ ਨੇ ਹੱਥ ਜੋੜ ਕੇ ਕਿਹਾ, ਬਾਬਾ ਜੀ ਤੁਹਾਡਾ ਬਚਨ ਨਹੀਂ ਅਸੀਂ ਮੋੜ ਸਕਦੇ, ਆਵਾਂਗੇ। ਤਾਂ ਉਸ ਵੇਲੇ ਐਨ ਸਤਿਗੁਰੂ ਹਰਗੋਬਿੰਦ ਸਾਹਿਬ ਰਮਦਾਸ ਪਹੁੰਚ ਗਏ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਗੋਦੀ ਸਰੀ ਛੱਡਿਆ, ਨੇਤਰਾਂ ਨਾਲ ਦਰਸ਼ਨ ਕਰਦਿਆਂ ਕਰਦਿਆਂ। ਹਜ਼ੂਰ ਨੇ ਆਪ ਨੇਤਰ ਬੰਦ ਕੀਤੇ ਸੀ, ਫਿਰ ਆਪ ਇਸ਼ਨਾਨ ਕਰਾਇਆ ਅਤੇ ਆਪ ਕਾਨੀ ਲੱਗੇ ਛੇਵੇਂ ਪਾਤਸ਼ਾਹ ਬਾਬਾ ਬੁੱਢਾ ਜੀ ਦਾ ਸਰੀਰ ਜਦੋਂ ਲੈ ਕੇ ਗਏ, ਕਾਨੀ ਲੱਗੇ, ਜਦੋਂ ਸੰਸਕਾਰ ਕਰਕੇ ਵਾਪਸ ਪਰਤੇ ਬਾਬਾ ਬੁੱਢਾ ਜੀ ਦੇ ਵੱਡੇ ਸਪੁੱਤਰ ਸੀ ਭਾਈ ਭਾਨਾ ਜੀ ਅਤੇ ਇੱਕ ਹੋਰ ਬੜਾ ਪਿਆਰਾ ਗੁਰਸਿੱਖ ਸੀ ਭਾਈ ਅਜਿੱਤਾ ਰੰਧਾਵਾ। ਇਸ ਨੇ ਬੇਨਤੀ ਕੀਤੀ ਦੋਵਾਂ ਨੇ ਇਕੱਠਿਆਂ ਹੋ ਕੇ ਕਿ ਮਹਾਰਾਜ ਜਦੋਂ ਬਾਬਾ ਜੀ ਦਾ ਸਰੀਰ ਲੈ ਕੇ ਜਾ ਰਹੇ ਸੀ ਸਾਨੂੰ ਦੋਵਾਂ ਨੂੰ ਇੱਕ ਕੌਤਕ ਦਿਸਿਆ ਵੀ ਜਿੰਨੀ ਸੰਗਤ ਮਗਰ ਸੀ ਸਾਰਿਆਂ ਦੇ ਸਿਰਾਂ 'ਤੇ ਕਲਗੀਆਂ ਦਿਖਾਈ ਦਿੱਤੀਆਂ। ਜਦੋਂ ਵਾਪਸ ਪਰਤੇ ਤਾਂ ਫਿਰ ਉਹ ਮਿਟ ਗਈਆਂ, ਅਲੋਪ ਹੋ ਗਈਆਂ, ਇਹ ਕੀ ਖੇਡ। ਤਾਂ ਸਤਿਗੁਰੂ ਜੀ ਨੇ ਕਿਹਾ ਸੀ ਕਿ ਜਦੋਂ ਬਾਬਾ ਜੀ ਦਾ ਸਰੀਰ ਲੈ ਕੇ ਜਾ ਰਹੇ ਸੀ ਉਦੋਂ ਸਾਰਿਆਂ ਨੂੰ ਆਪਣੀ ਮੌਤ ਚੇਤੇ ਆਈ ਸੀ ਕਿ ਜੇ ਬਾਬਾ ਬੁੱਢਾ ਜੀ ਵਰਗੇ ਸਰੀਰਕ ਤੌਰ 'ਤੇ ਇਸ ਦੁਨੀਆ 'ਤੇ ਸਥਿਰ ਨਹੀਂ ਤਾਂ ਸਾਡੀ ਕੀ ਪਾਇਆ ਹੈ। ਆਪਣੀ ਮੌਤ ਚੇਤੇ ਆ ਗਈ ਸੀ, ਇਸ ਕਾਰਨ ਕਰਕੇ ਉਹ ਅੰਦਰਲਾ ਵਿਰਾਗ ਰੂਪ ਧਾਰ ਕੇ ਦਿਖਾਈ ਦਿੱਤਾ ਤੁਹਾਡੀ ਕਮਾਈ ਕਰਕੇ। ਜਦੋਂ ਵਾਪਸ ਪਰਤੇ ਤਾਂ ਇਹਨਾਂ ਦੇ ਮਨ ਫਿਰ ਸੰਸਾਰ ਦੇ ਧੰਦਿਆਂ 'ਚ ਖਚਤ ਹੋ ਗਏ, ਇਹਨਾਂ ਨੂੰ ਚੇਤਾ ਭੁੱਲ ਗਿਆ, ਇਸ ਵਾਸਤੇ ਇੰਜ ਹੋਇਆ ਤੁਹਾਡੇ ਨਾਲ। ਸੋ ਗੁਰੂ ਕੇ ਪਿਆਰਿਓ, ਇੰਜ ਤਾਂ ਹੀ ਕਿਹਾ ਸਿਆਣਿਆਂ ਨੇ। ਇੱਕ ਵਿਸ਼ਿਸ਼ਟ ਪੁਰਾਣ ਨਾਂ ਦਾ ਗ੍ਰੰਥ ਹੈ, ਰਾਮ ਚੰਦਰ ਜੀ ਦੇ ਗੁਰੂ ਹੋਏ ਆ ਵਿਸ਼ਿਸ਼ਟ ਜੀ। ਵਿਸ਼ਿਸ਼ਟ ਪੁਰਾਣ 'ਚ ਉਹਨਾਂ ਦੇ ਬਚਨ ਲਿਖੇ ਹੋਏ ਨੇ। ਹਿੰਦੂਆਂ ਦੇ 18 ਪੁਰਾਣਾਂ 'ਚੋਂ ਇੱਕ ਉਹ ਪੁਰਾਣ ਹੈ ਵਿਸ਼ਿਸ਼ਟ ਪੁਰਾਣ। ਉਹਦੇ 'ਚ ਲਿਖਿਆ ਰਾਮ ਚੰਦਰ ਜੀ ਨੂੰ ਸੰਬੋਧਨ ਕਰਕੇ ਵਿਸ਼ਿਸ਼ਟ ਜੀ ਨੇ ਕਿ ਮਰਗ ਦੇ ਸਮੇਂ ਜਦੋਂ ਕੋਈ ਚੜ੍ਹਾਈ ਕਰ ਜਾਏ ਉਹਦੇ ਸੰਸਕਾਰ ਵੇਲੇ ਜਾਂ ਉਹਦੀ ਕਿਰਿਆ ਕਰਮ ਅਰਦਾਸ ਭੋਗ ਜਿਵੇਂ ਆਪਾਂ ਪਾਉਂਦੇ ਹਾਂ, ਉਹੋ ਜੇ 100 ਸਮਾਗਮ 'ਤੇ ਚਲਾ ਜਾਏ ਬੰਦਾ ਤਾਂ ਹੋਰ ਕੋਈ ਬਹੁਤਾ ਜਪ ਤਪ ਕਰਨ ਦੀ ਲੋੜ ਨਹੀਂ, ਤਰ ਜਾਏਗਾ, ਮਤਲਬ ਕਿ ਉਹਨੂੰ ਆਪਣੀ ਮੌਤ ਚੇਤੇ ਆਉਂਦੀ ਰਹੇਗੀ। ਅਤੇ ਜੇ ਨਾਚ ਗਾਣਾ ਸ਼ਾਦੀਆਂ ਨੇ ਜਿੱਥੇ ਵੱਜਦੇ ਰੱਬ ਭੁੱਲਦਾ ਜਿੱਥੇ, ਉਹੋ ਜਿਹੜੇ ਤਮਾਸ਼ੇ ਹਨ ਉਹਨਾਂ 100 ਕੁ ਤਮਾਸ਼ਿਆਂ ਵਿੱਚ ਚਲਾ ਜਾਏ ਬੰਦਾ ਤਾਂ ਫਿਰ ਮਾੜੇ ਕਰਮ ਕਰਨ ਦੀ ਲੋੜ ਨਹੀਂ, ਜਾਣਾ ਨਰਕਾਂ ਨੂੰ। ਇਹ ਵਿਸ਼ਿਸ਼ਟ ਪੁਰਾਣ 'ਚ ਬਚਨ ਲਿਖਿਆ ਹੋਇਆ ਕਦੋਂ ਦਾ। ਇਸ ਪ੍ਰਕਾਰ ਕਹਿਣ ਤੋਂ ਮੁਰਾਦ ਹੈ ਕਿ ਇਹ ਅਟਲ ਸੱਚਾਈ, ਅੱਠੇ ਪੈਰ ਚੇਤੇ ਰੱਖ ਕੇ ਚੱਲਣ ਦੀ ਲੋੜ ਹੈ। ਪਰਮਾਤਮਾ ਦੀ ਭਗਤੀ ਸਿਮਰਨ ਅਸਲ ਮਹਿਨਿਆਂ 'ਚ ਹੋ ਹੀ ਤਾਂ ਸਕਦਾ ਜੇ ਅੱਠੇ ਪੈਰ ਹੀ ਆਪਣੀ ਮੌਤ ਨੂੰ ਸਿਰਹਾਣੇ ਖਲੋਤੀ ਹੋਈ ਸਮਝਿਆ ਜਾਏ, ਅਤੇ ਦੂਸਰਾ ਪਰਮਾਤਮਾ ਨੂੰ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ। ਗੌਰ ਫਰਮਾਓ, ਜੇ ਇਹ ਚੇਤੇ ਰੱਖੇ ਬੰਦਾ ਕਿ ਮੈਨੂੰ ਲੇਖਾ ਦੇਣਾ ਪੈਣਾ, ਪਰਮਾਤਮਾ ਸਾਰੀ ਮੇਰੀ ਫਿਲਮ ਬਣਾ ਰਿਹਾ, ਜੋ ਮੇਰੇ ਅੰਦਰ ਵੀ ਫੁਰਨੇ ਆਉਂਦੇ ਆ ਬੁਰੇ ਚੰਗੇ ਉਹ ਵੀ ਜਾਣਦਾ, ਅਤੇ ਜੋ ਕੁਝ ਮੈਂ ਸਰੀਰਕ ਤੌਰ 'ਤੇ ਕਰਦਾ ਉਹ ਵੀ ਵੇਖਦਾ, ਉਸ ਤੋਂ ਓਹਲਾ ਕੋਈ ਨਹੀਂ, ਫਿਰ ਬੁਰਾ ਕਰਮ ਹੋਏਗਾ। ਜੇ ਅੱਠੇ ਪੈਰੇ ਗੱਲ ਧਾਰਨਾ ਅੰਦਰ ਰਹੇ ਤਾਂ ਦਾਅਵੇ ਨਾਲ ਇਹ ਗੱਲ ਕਹੀ ਜਾ ਸਕਦੀ ਕਿ ਉਸ ਵਿਅਕਤੀ ਕੋਲੋਂ ਬੁਰਾ ਕਰਮ ਨਹੀਂ ਹੁੰਦਾ। ਇੱਕ ਆਪਣੀ ਮੌਤ ਸਿਰਹਾਣੇ ਖਲੋਤੀ ਸਮਝੇ ਕਿ ਹੁਣੇ ਆਈ ਖੜੀ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਦੁਨੀ ਚੰਦ ਧੁੱਪੜ ਲਾਹੌਰ ਦੇ ਰਹਿਣ ਵਾਲਾ, ਜਦੋਂ ਹਜ਼ੂਰ ਉੱਥੇ ਗਏ ਸੀ ਤਾਂ ਉਹਦੇ ਮਹਿਲ ਦੇ ਉੱਤੇ 7 ਝੰਡੇ ਲੱਗੇ ਹੋਏ ਸਨ। ਨਿਸ਼ਾਨੀ ਸੀ ਵੀ 7 ਲੱਖੀਆ ਸ਼ਾਹੂਕਾਰ ਆ, ਇਹ ਪੁਰਾਣੇ ਸਮੇਂ 'ਚ ਇਉਂ ਸ਼ਾਹੂਕਾਰ ਕਰਦੇ ਸੀ, ਜਿਹਦੇ ਕੋਲ 1 ਲੱਖ ਰੁਪਈਆ ਵਿਆਜੀ ਚੜ੍ਹਿਆ ਆਇਆ ਉਹ 1 ਝੰਡਾ ਲਾ ਲੈਂਦਾ ਸੀ। ਉਹਦੇ 7 ਝੰਡੇ, ਉਹਨਾਂ ਸਮਿਆਂ 'ਚ 7 ਲੱਖ ਦੀ ਕਿੰਨੀ ਅੱਜ ਕੱਲ੍ਹ ਕੀਮਤ ਹੋਵੇ। ਔਰ ਉਹ 7 ਲੱਖੀਆ ਸ਼ਾਹੂਕਾਰ ਹਜ਼ੂਰ ਉਹਨੂੰ ਮਿਲੇ ਸੀ ਜਾ ਕੇ, ਅਤੇ ਉੱਥੇ ਰਹੇ ਵੀ ਕੁਝ ਸਮਾਂ, ਅਤੇ ਜਦੋਂ ਤੁਰੇ ਵਿਦਾ ਕਰਨ ਤੁਰਿਆ ਅਤੇ ਹਜ਼ੂਰ ਨੂੰ ਕਹਿਣ ਲੱਗਾ ਜੀ ਕੋਈ ਉਪਦੇਸ਼ ਦਿਓ, ਤਾਂ ਹਜ਼ੂਰ ਨੇ ਇੱਕ ਸੂਈ ਥਮਾਈ ਉਹਦੇ ਹੱਥ ਵਿੱਚ ਵੀ ਆਹ ਤੇਰੇ ਕੋਲੋਂ ਅਸੀਂ ਪ੍ਰਲੋਕ ਵਿੱਚ ਲੈਣੀ ਆ, ਸਾਂਭ ਕੇ ਰੱਖੀ। ਜਦੋਂ ਵਾਪਸ ਮੁੜਿਆ ਘਰ ਆ ਕੇ ਕਹਿਣ ਲੱਗਾ ਭਾਗਵਾਨੇ, ਉਹ ਜਿਹੜੇ ਸੰਤ ਆਏ ਸੀ ਨਾ ਨਾਨਕ ਜੀ, ਉਹ ਆ ਸੂਈ ਦੇ ਗਏ, ਕਹਿੰਦੇ ਸਾਂਭ ਕੇ ਰੱਖੀ ਪ੍ਰਲੋਕ 'ਚ ਲੈਣੀ। ਘਰ ਵਾਲੀ ਕੁਝ ਸਿਆਣੀ ਸੀ, ਕਹਿਣ ਲੱਗੀ ਭੱਦਰ ਪੁਰਸ਼ਾ, ਮੈਂ ਸੁਣਿਆ ਵੀ ਸੰਤ ਰਮਜ ਮਾਰਦੇ ਨੇ, ਰਾਜ ਆਪ ਲੱਭਣਾ ਪੈਂਦਾ। ਇੱਕ ਰਾਜ ਸ਼ਬਦ ਹੈ ਅਤੇ ਦੂਜਾ ਰਾਜ ਫਾਰਸੀ 'ਚ, ਇਹ ਜੱਜੇ ਦੇ ਪੈਰ 'ਚ ਬਿੰਦੀ, ਰਾਜ, ਰਾਜ ਦਾ ਅਰਥ ਹੈ ਭੇਤ, ਵੀ ਉਹਦਾ ਭੇਦ ਲੱਭਣਾ ਪੈਂਦਾ ਗੱਲ ਦਾ, ਰਮਜ਼ ਹੋਰ ਚੀਜ਼ ਆ, ਗੱਲ ਕਰ ਦਿੱਤੀ, ਵਿਚਲਾ ਭਾਵ ਆਪ ਲੱਭਣਾ ਪੈਂਦਾ। ਸੰਤ ਲੋਕ ਐਸੀਆਂ ਰਮਜ਼ਾਂ ਮਾਰ ਦਿੰਦੇ ਨੇ ਅਤੇ ਕੋਈ ਵਿੱਚ ਭੇਦ ਵਾਲੀ ਗੱਲ ਹੈ, ਕਿਉਂਕਿ ਸੂਈ ਨਹੀਂ ਜਾ ਸਕਦੀ ਪ੍ਰਲੋਕ ਨੂੰ, ਜਾ ਦੁਬਾਰਾ ਪੁੱਛ ਕੇ ਆਓ ਹੀ ਦੱਸਣਗੇ, ਸਾਨੂੰ ਨਹੀਂ ਪਤਾ ਲੱਗਾ ਇਸ ਗੱਲ ਦਾ। ਵਾਪਸ ਪਰਤ ਕੇ ਗਿਆ, ਕਹਿੰਦਾ ਮਹਾਰਾਜ ਸੂਈ ਤਾਂ ਜਾ ਨਹੀਂ ਸਕਦੀ ਪ੍ਰਲੋਕ ਵਿੱਚ, ਫਿਰ ਆਪ ਜੀ ਨੇ ਐਸਾ ਬਚਨ ਕੀ ਕੀਤਾ। ਹਜ਼ੂਰ ਕਹਿਣ ਲੱਗੇ ਇਹੋ ਹੀ ਸਮਝਾਇਆ ਦੁਨੀ ਚੰਦਾ, ਵੀ ਇਹ 7 ਲੱਖ ਨਾਲ ਚਿੱਤ ਜੋੜਿਆ ਹੋਇਆ ਅਤੇ ਬੜਾ ਮਾਣ ਕਰਦਾ, ਝੰਡੇ ਲਾਏ ਹੋਏ ਨੇ ਵੀ ਮੇਰੇ ਕੋਲ 7 ਲੱਖ ਹੈ, ਇੱਕ ਸੂਈ ਜਿੰਨੀ ਚੀਜ਼ ਤਾਂ ਤੂੰ ਲਿਜਾ ਨਹੀਂ ਸਕਦਾ, ਅਤੇ ਇਹ 7 ਲੱਖ ਕਿਵੇਂ ਜਾਏਗਾ ਨਾਲ, ਇਹ ਕਿਤੇ ਭਲੇ ਅਰਥ ਖਰਚ, ਲੋਕਾਂ ਦਾ ਭਲਾ ਕਰਦੇ, ਗਰੀਬ ਗੁਰਬੇ ਰੋਂਦੇ ਫਿਰਦੇ ਨੇ, ਤੂੰ ਇਹ ਮਾਇਆ ਨਾਲ ਜਫਾ ਮਾਰਿਆ ਹੋਇਆ, ਜੜ ਚੀਜ਼ ਨੂੰ ਇਕੱਠੀ ਕਰਕੇ ਬੈਠਾ। ਇਹੋ ਹੀ ਕਾਰੂ ਬਾਦਸ਼ਾਹ ਨੂੰ ਸਮਝਾਇਆ ਸੀ ਕਿ ਦਮੜਾ ਤਿਸੀ ਕਾ ਜੋ ਖਰਚੇ ਵਾ ਖਾਏ, ਦੇਵੈ ਦੁਲਾਵੈ ਰਜਾਵੈ ਖੁਦਾਏ, ਹੋਤਾ ਨਾ ਰਾਖੈ ਅਕੇਲਾ ਨਾ ਖਾਏ, ਤਹਿਕੀਕ ਦਿਲ ਦਾਨੀ ਵਹੀ ਪਿਸ਼ਤ ਜਾਏ। ਇਸ ਪ੍ਰਕਾਰ ਜੋ ਇਸ ਸਰੀਰ ਨਾਲ ਸੰਬੰਧਿਤ ਚੀਜ਼ਾਂ ਜਿਨ੍ਹਾਂ ਨੂੰ ਜਫਾ ਮਾਰਿਆ, ਸਰੀਰ ਨਾਲ ਵੀ ਮੋਹ ਹੈ, ਸਰੀਰ ਨਾਲ ਸੰਬੰਧਿਤ ਪਦਾਰਥ ਹਨ ਉਹਨਾਂ ਨਾਲ ਵੀ ਮੋਹ ਹੈ, ਸੰਬੰਧੀ ਖੂਨ ਦੇ ਰਿਸ਼ਤੇਦਾਰ ਉਹਨਾਂ ਨਾਲ ਵੀ ਮੋਹ ਹੈ, ਪਕੜ ਜਕੜ ਹੈ, ਫਿਰ ਜਿਸ ਵੇਲੇ ਸੰਬੰਧ ਟੁੱਟਣਾ ਉਦੋਂ ਦੁੱਖ ਵੀ ਬਹੁਤ ਹੋਣਾ। ਅਤੇ ਇਕੱਲਾ ਦੁੱਖ ਨਹੀਂ, ਜੇ ਮੋਹ ਰਹਿ ਗਿਆ ਮਰਨ ਵੇਲੇ ਤਾਂ ਫਿਰ ਕਿਸੇ ਨਾ ਕਿਸੇ ਜੂਨ 'ਚ ਪੈ ਜਾਣਾ, ਫਿਰ ਲੇਖਾ ਦੇਣਾ ਪੈਣਾ, ਫਿਰ ਨਿਬੇੜਾ ਕਰਨਾ ਪੈਣਾ। ਇਸ ਪ੍ਰਕਾਰ ਦੀ ਇਹ ਸੰਸਾਰ ਦੀ ਖੇਡ ਹੈ, ਇਹ ਅਗਿਆਨ ਹੈ, ਅਤੇ ਸਤਿਗੁਰੂ ਮਹਾਰਾਜ ਚੇਤਾ ਕਰਾ ਰਹੇ। ਇੱਕ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ, ਭਈ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ। ਮ੍ਰਿਤ ਮੰਡਲ, ਇਸ ਦੁਨੀਆਂ ਦੇ ਨਾਂ ਹੀ ਇਹ ਰੱਖੇ ਆ ਵਿਦਵਾਨਾਂ ਨੇ, ਨਾਵਾਂ ਤੋਂ ਪਤਾ ਲੱਗਦਾ ਕੀ ਮਤਲਬ। ਮ੍ਰਿਤ ਮੰਡਲ, ਉਹ ਮੰਡਲ ਜਿੱਥੇ ਮ੍ਰਿਤੂ ਆਉਂਦੀ ਹੈ, ਮੌਤ ਆਉਂਦੀ ਹੈ, ਮ੍ਰਿਤ ਮੰਡਲ ਇਹਨੂੰ ਕਹਿੰਦੇ ਨੇ। ਮਾਤ ਲੋਕ, ਜਿੱਥੇ ਮੌਤ ਆਉਂਦੀ ਆ, ਔਰ ਜਗਤ ਜਾਂ ਜਨਮ ਹੋਣਾ ਅਤੇ ਗਤ ਨਾਸ ਹੋਣਾ, ਜੰਮਣਾ ਮਰਨਾ। ਦੁਨੀਆ, ਦੋ ਨੀਹਾਂ ਹਨ ਜਿਸ ਦੀਆਂ ਜਨਮ ਅਤੇ ਮੌਤ। ਸੰਸਾਰ, ਸੰਸਿਆਂ ਦਾ ਘਰ, ਜਿੱਥੇ ਖਾਸ ਕਰਕੇ ਜੰਮਣ ਮਰਨ ਦਾ ਸੰਸਾ ਮਹਿਨੇ ਤੌਖਲਾ ਡਰ ਬਣਿਆ ਰਹਿੰਦਾ। ਇਹ ਨਾਮ ਹੀ ਐਸੇ ਰੱਖੇ ਨੇ। ਹਜ਼ੂਰ ਕਹਿੰਦੇ ਨੇ ਮ੍ਰਿਤ ਮੰਡਲ ਜਗ ਸਾਜਿਆ, ਇੰਜ ਸਾਜਿਆ ਜਿਉਂ ਬਾਲੂ ਘਰ ਬਾਰ। ਬਾਲੂ ਮੈਨੇ ਰੇਤ, ਜਿਵੇਂ ਰੇਤ ਦੇ ਬਚਪਨ ਵਿੱਚ ਅਸੀਂ ਪੈਰ ਜਿਹਾ ਦੇ ਕੇ ਕੋਠੇ ਬਣਾਉਂਦੇ ਸੀ, ਅਤੇ ਉਹ ਝੱਟ ਢਹਿ ਜਾਣ ਵਾਲੇ ਨੇ ਨਾ। ਇਸ ਤਰ੍ਹਾਂ ਜਿੱਦਾਂ ਰੇਤ ਦੀਆਂ ਕੰਧਾਂ ਉਸਾਰ ਕੇ ਛੱਤ ਪਾ ਲਈਏ ਅਤੇ ਮੀਂਹ ਪੈਣ ਨਾਲ ਢਹਿ ਢੂ ਜਾਣਗੇ, ਬਹੁਤਾ ਚਿਰ ਥੋੜ੍ਹਾ ਰਹਿਣਗੇ। ਜਿਉਂ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲੱਗ ਗਈ, ਇਹ ਸਰੀਰ ਦੇ ਬਿਨਸਦਿਆਂ ਦੇਰੀ ਨਹੀਂ ਲੱਗਣੀ। ਜਿਉਂ ਕਾਗਜ਼ ਬੂੰਦਾਰ, ਜਿਵੇਂ ਕਾਗਜ਼ ਦੀ ਹਿੱਕ 'ਤੇ ਇੱਕ ਬੂੰਦ ਡਿੱਗ ਪਏ ਪਾਣੀ ਦੀ, ਕਾਗਜ਼ ਉਸੇ ਵੇਲੇ ਗਲ ਜਾਂਦਾ। ਜਿਉਂ ਕਾਗਜ਼ ਬੂੰਦਾਰ, ਸੁਣ ਮੇਰੀ ਮਨਸਾ ਮਨੈ ਮਾਹ, ਐ ਮੇਰੀ ਬੁੱਧੀ ਸੁਣ, ਮਨ ਹੀ ਮਨ ਦੇ ਅੰਦਰ ਇਹ ਬਚਨ, ਸਤ ਦੇਖ ਵਿਚਾਰ, ਸੱਚ ਨੂੰ ਵਿਚਾਰ ਕੇ ਵੇਖ ਸੱਚ ਕਿਹਾ ਹੈ। ਸਿੱਧ ਸਾਧਕ ਗਿਰਹੀ ਜੋਗੀ, ਇਕੱਲੇ ਗ੍ਰਿਸਤੀ ਨਹੀਂ, ਸਿੱਧ ਪੁਰਸ਼ ਕਾਮਯਾਬੀ ਨੂੰ ਪ੍ਰਾਪਤ ਹੋਏ ਹੋਏ, ਭਗਤੀਆਂ ਕਰਕੇ ਸਾਧਕ ਸਾਧਨਾ 'ਚ ਲੱਗੇ ਹੋਏ, ਗ੍ਰਿਸਤੀ ਕੀ ਜੋਗੀ, ਤਜ ਗਏ ਘਰ ਬਾਰ, ਸਾਰੇ ਘਰ ਬਾਰ ਦਰਵਾਜ਼ੇ ਛੱਡ ਕੇ ਚਲੇ ਗਏ। ਜੈਸਾ ਸੁਪਨਾ ਰੈਨ ਕਾ, ਜਿਵੇਂ ਰਾਤ ਨੂੰ ਸੁਪਨਾ ਆਉਂਦਾ ਅਤੇ ਉਸ ਵੇਲੇ ਸਾਰਾ ਕੁਝ ਸੱਚਾ ਹੀ ਪ੍ਰਤੀਤ ਹੁੰਦਾ, ਜਦੋਂ ਜਾਗ ਖੁੱਲਦੀ ਹੈ ਅਤੇ ਮਨੁੱਖ ਹੌਂਸਲਾ ਕਰਦਾ ਵੀ ਨਹੀਂ ਨਹੀਂ ਜੋ ਕੁਝ ਵਾਪਰ ਰਿਹਾ ਸੀ ਉਹ ਸੁਪਨਾ ਹੀ ਸੀ, ਸੱਚਾ ਨਹੀਂ ਸੀ। ਜਿਵੇਂ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਹੋਵੇ ਰਾਜਾ ਅਤੇ ਸੁੱਤਾ ਪਿਆ ਭਿਖਾਰੀ ਬਣ ਜਾਏ ਅਤੇ ਦੁੱਖ ਸੁੱਖ ਸਾਰਾ ਕੁਝ ਦਿਸਦਾ, ਪਰ ਜਦੋਂ ਜਾਗ ਖੁੱਲ੍ਹੀ ਪਤਾ ਲੱਗਿਆ ਨਹੀਂ ਨਹੀਂ ਸੁਪਨਾ ਸੀ, ਫਿਰ ਹੌਂਸਲਾ ਜਿਹਾ ਆ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸੁਪਨਰੀ ਸੰਸਾਰ, ਮਿਥਨੀ ਵਿਸਥਾਰ, ਸਖੀ ਕਾਏ ਮੋਹ ਮੋਹ ਲਈ ਪ੍ਰੇ ਪ੍ਰੀਤ ਰਿਦੈ ਮੇਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਉਂ ਸੁਪਨਾ ਔਰ ਪੇਖਣਾ, ਪੇਖਣਾ ਮੈਨੇ ਤਮਾਸ਼ਾ, ਐਸੇ ਜਗ ਕੋ ਜਾਣ, ਜਗਤ ਨੂੰ ਇਹੋ ਜਿਹਾ ਜਾਣੇਗਾ ਅਤੇ ਤਾਂ ਪਰਮਾਤਮਾ ਦਾ ਸਿਮਰਨ ਹੋ ਸਕਦਾ। ਜੇ ਤੂੰ ਇਹਨੂੰ ਸੱਚਾ ਮੰਨ ਲਿਆ ਤਾਂ ਫਿਰ ਇਹਨਾਂ ਪਦਾਰਥਾਂ ਦਾ ਸਿਮਰਨ ਹੀ ਤੇਰੇ ਅੰਦਰ ਹੋਏਗਾ, ਵੀ ਉਹ ਵੀ ਚੀਜ਼ ਮਿਲ ਜੇ, ਉਹ ਵੀ ਚੀਜ਼ ਮਿਲ ਜੇ, ਉਹ ਵੀ ਕਰ ਲਵਾਂ, ਉਹ ਵੀ ਕਰ ਲਵਾਂ, ਫਿਰ ਇਹੋ ਹੀ ਸਿਮਰਨ ਹੁੰਦਾ ਰਹਿਣਾ। ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ, ਦ੍ਰਿਸ਼ਟਮਾਨ ਸਭ ਬਿਨਸੀ ਹੈ ਕਿਆ ਲੱਗਾ ਗਵਾਰ। ਹੇ ਗਵਾਰ ਮੂਰਖਾ, ਕੀ ਲੱਗਾ ਚੰਬੜਿਆ ਹੋਇਆ ਇਹਨਾਂ ਚੀਜ਼ਾਂ ਨਾਲ, ਇਹ ਦ੍ਰਿਸ਼ਮਾਨ ਪ੍ਰਪੰਚ ਸਾਰਾ ਹੀ ਬਿਨਸ ਜਾਣਾ ਹੈ, ਕੁਛ ਵੀ ਨਹੀਂ ਰਹਿਣਾ। ਜਦੋਂ ਤੂੰ ਆਪ ਬਿਨਸ ਗਿਆ ਤੇਰਾ ਸਰੀਰ, ਤਾਂ ਆਪ ਮੋਏ ਜੱਗ ਪਰਲੋ, ਜਦੋਂ ਆਪ ਮਰ ਗਏ ਸਾਡੇ ਵਾਸਤੇ ਜਗਤ ਦੀ ਪਰਲੋ ਹੋ ਗਈ, ਅਸੀਂ ਮਰ ਗਏ ਸਾਰੇ ਹੀ, ਬਾਕੀ ਵੀ ਆਪ ਜੂ ਮਰ ਜਾਣਾ। ਦ੍ਰਿਸ਼ਟਮਾਨ ਸਭ ਬਿਨਸੀ ਹੈ ਕਿਆ ਲੱਗਾ ਗਵਾਰ। ਹਜ਼ੂਰ ਕਹਿੰਦੇ ਨੇ, ਕਹਾਂ ਸੋ ਭਾਈ ਮੀਤ ਹੈ, ਦੇਖ ਨੈਣ ਪਸਾਰ। ਇੱਕ ਚੱਲ ਹੈ, ਇੱਕ ਤੁਰੇ ਜਾ ਰਹੇ ਨੇ, ਇੱਕ ਚਾਲ ਸਹਿ, ਇੱਕ ਚਲੇ ਜਾਣਗੇ, ਸਭ ਆਪਣੀ ਵਾਰ, ਆਪੋ ਆਪਣੀ ਵਾਰੀ ਜਾਣਗੇ ਸਾਰੇ, ਵਾਰੀ ਨਾ ਆਈ ਅਜੇ ਤਾਂ ਅਜੇ ਜਿਉਂਦੇ ਦਿਸਦੇ। ਇੱਕ ਚੱਲ ਹੈ, ਇੱਕ ਚਾਲ ਸਹਿ, ਸਭ ਆਪਣੀ ਵਾਰ, ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦੁਆਰ। ਜਿਨ੍ਹਾਂ ਪੂਰੇ ਸਤਿਗੁਰੂ ਦੀ ਦੱਸੀ ਸੇਵਾ ਸਿਮਰਨ ਭਗਤੀ ਕੀਤੀ, ਉਹ ਰੱਬ ਦੀ ਦਰਗਾਹ 'ਚ ਸਥਿਰ ਹੋ ਗਏ, ਅਮਰ ਹੋ ਗਏ। ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈ ਜ ਮੁਰਾਰ। ਸਵਾਲ ਹੁਣ ਉੱਠੇਗਾ, ਰੱਬ ਦੇ ਪਿਆਰੇ ਕਿਵੇਂ ਸਥਿਰ ਹੋ ਗਏ? ਉਹ ਵੀ ਤਾਂ ਨਹੀਂ ਰਹੇ ਦੁਨੀਆਂ ਵਿੱਚ। ਜਿਵੇਂ ਕੋਈ ਮਹਾਤਮਾ ਸੀ, ਉਹ ਧਾਰਨਾ ਲਾ ਰਹੇ ਸੀ ਵੀ ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ। ਮਾਈ ਕਹਿੰਦੀ ਬਾਬਾ ਜੀ ਨਿਰਾ ਹੀ ਝੂਠ, ਸਾਧੂ ਸੰਤ ਵੀ ਕਿਹੜਾ ਇਸ ਦੁਨੀਆਂ 'ਤੇ ਘੁਰਿਆ? ਤਾਂ ਇਸ ਪ੍ਰਸ਼ਨ ਦਾ ਜਵਾਬ ਇਹ ਹੈ, ਕਬੀਰ ਜੀ ਦੇ ਗੁਰੂ ਰਾਮਾਨੰਦ ਜੀ ਚੜ੍ਹਾਈ ਕਰ ਗਏ ਅਤੇ ਚੇਲੇ ਬਹੁਤ ਰੋਣ, ਇੱਕ ਕਬੀਰ ਜੀ ਨਹੀਂ ਰੋਏ, ਗਿਆਨਵਾਨ ਸਨ। ਕਹਿਣ ਲੱਗੇ ਕਿਉਂ ਰੋਂਦੇ ਹੋ? ਉਹ ਸਾਰੇ ਗੁੱਸੇ ਨਾਲ ਇਕੱਠੇ ਹੋ ਗਏ, ਕਹਿਣ ਲੱਗੇ ਕਬੀਰਾ ਸਾਡੇ ਸੰਤ ਗੁਰੂ ਚੜ੍ਹਾਈ ਕਰ ਗਏ, ਇੰਨਾ ਪਿਆਰ ਲਾਡ ਮੁਹੱਬਤ ਕਰਦੇ, ਉਪਦੇਸ਼ ਦਿੰਦੇ ਸਨ, ਸਾਡਾ ਭਲਾ ਕਰ ਰਹੇ ਸੀ, ਉਹ ਚਲੇ ਗਏ, ਰੋਈਏ ਇਹਨਾਂ ਦਾ ਕੀ ਕਰੀਏ? ਕਬੀਰ ਜੀ ਕਹਿਣ ਲੱਗੇ, ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵ ਸਾਕਤ ਵਾਪਰੈ। ਸਰੀਰ 'ਤੇ ਨਹੀਂ ਰਹਿਣਾ ਕਿਸੇ ਦਾ ਵੀ, ਸਾਕਤਾਂ ਤੁੱਛ ਬੰਦਿਆਂ ਨੂੰ ਵੇਖ ਕੇ ਰੋਣਾ ਚਾਹੀਦਾ ਜਦੋਂ ਮਰਨ, ਜੋ ਹੱਟ ਹੈ ਹੱਟ ਵਿਕਾਏ, ਜਿਹਨਾਂ 84 ਲੱਖ ਜੂਨਾਂ ਦੀਆਂ ਹੱਟਾਂ 'ਤੇ ਵਿਕਦੇ ਫਿਰਨਾ। ਮਨੁੱਖਾ ਜਨਮ ਵੀ ਪ੍ਰਾਪਤ ਹੋਇਆ ਸੀ ਅਤੇ ਅਜਾਈਂ ਗਵਾ ਕੇ ਹੁਣ ਫਿਰ 84 ਲੱਖ ਜੂਨਾਂ ਦੀਆਂ ਹੱਟੀਆਂ 'ਚ ਵਿਕਦੇ ਫਿਰਨਾ। ਉਹਨਾਂ ਲਈ ਅਫਸੋਸ ਜ਼ਾਹਰ ਕਰੋ, ਰੋਵੋ ਵਿਰਾਗ ਕਰੋ ਵੀ ਮਰ ਕੇ ਕੁਝ ਖੱਟਿਆ ਨਹੀਂ, ਜੋ ਖੱਟ ਕੇ ਗਏ ਹਨ, ਆਪਣੇ ਗ੍ਰਹਿ ਗਏ ਹਨ, ਆਪਣੇ ਘਰ ਗਏ ਨੇ, ਸਰੀਰ ਤਿਆਗ ਕੇ ਆਪਣੇ ਘਰ ਗਏ ਨੇ, ਇਸ ਪ੍ਰਕਾਰ ਲਾਭ ਖੱਟ ਕੇ ਗਏ ਹਨ, ਵਿਅਰਥ ਨਹੀਂ ਗਵਾ ਗਏ, ਉਹ ਅਮਰ ਹੋ ਗਏ ਹਨ। ਕਿਉਂਕਿ ਥਿਰ ਪਾਰ ਬ੍ਰਹਮ ਪਰਮੇਸ਼ਵਰੋ ਸੇਵਕ ਥਿਰ ਹੋਸੀ, ਪਾਰ ਬ੍ਰਹਮ ਪਰਮਾਤਮਾ ਥਿਰ ਹੈ, ਇਸ ਕਰਕੇ ਉਹਦਾ ਸੇਵਕ ਵੀ ਥਿਰ ਹੋ ਜਾਏਗਾ। ਹਜ਼ੂਰ ਕਹਿੰਦੇ ਨੇ, ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ। ਪੁਰਾਣੇ ਸਮਿਆਂ 'ਚ ਗਵਾਲੇ, ਗੁੱਜਰ ਵੀ ਕਿਹਾ ਜਾਂਦਾ ਉਹਨਾਂ ਨੂੰ, ਉਹ ਆਪਣਾ ਘਰ ਬਾਰ ਛੱਡ ਕੇ ਕਿਸੇ ਹੋਰ ਇਲਾਕੇ 'ਚ ਆਉਂਦੇ ਸਨ। ਪੁਰਾਣੇ ਸਮੇਂ 'ਚ ਜ਼ਮੀਨਾਂ ਬੜੀਆਂ ਬੇਆਬਾਦ ਹੁੰਦੀਆਂ ਸੀ, ਉੱਥੇ ਚਮਾਸਿਆਂ ਦੇ ਦਿਨਾਂ 'ਚ, ਬਰਸਾਤਾਂ ਦੇ ਦਿਨਾਂ 'ਚ ਹਰਾ ਹਰਾ ਘਾਹ ਬੜਾ ਮੌਲਦਾ ਸੀ, ਅਤੇ ਲੋਕਾਂ ਦੇ ਪਸ਼ੂ ਗਊਆਂ ਮੱਝਾਂ ਦਾ ਵੱਗ ਬਣਾ ਕੇ ਉਹ ਗਵਾਲੇ ਲੋਕ ਚਾਰਦੇ ਸਨ। 2-3-4 ਮਹੀਨੇ ਉਹ ਲੋਕਾਂ ਦੇ ਪਸ਼ੂ ਚਰਾਉਂਦੇ ਸੀ, ਅਤੇ ਉਹਦੇ ਵਜਾਨੇ 'ਚ ਉਹ ਸਾਰਿਆਂ ਦੇ ਘਰਾਂ 'ਚੋਂ ਮੁੜ ਕੇ ਉਹਨਾਂ ਨੂੰ ਦਾਣੇ ਜਾਂ ਮਾਇਆ ਮਿਲਦੀ ਸੀ, ਉਹ ਸਾਰੇ ਪੈਸੇ ਲੈ ਕੇ ਆਪਣੇ ਪਰਿਵਾਰ ਲਈ ਜਾਂਦੇ ਸੀ। ਜਿਵੇਂ ਹੁਣ ਵੀ ਕੋਈ ਵਿਦੇਸ਼ ਪ੍ਰਦੇਸ਼ ਜਾਂਦਾ ਪਰਿਵਾਰ ਵਾਸਤੇ, ਇਸ ਤਰ੍ਹਾਂ ਉਹ ਗਵਾਲੇ ਆਉਂਦੇ ਸਨ, ਅਤੇ ਉਹ ਝੁੱਗੀਆਂ ਬੰਨ੍ਹ ਕੇ 2-3 ਮਹੀਨੇ ਗੁਜ਼ਾਰਦਾ ਸੀ ਜਿਹੜਾ ਗਵਾਲਾ, ਉੱਥੇ ਮਾਲ ਨਹੀਂ ਸੀ ਛੱਤਣ ਲੱਗ ਪੈਂਦਾ, ਉੱਥੇ ਨੀਹਾਂ ਨਹੀਂ ਸੀ ਪੁੱਟਦਾ ਵੀ ਮੈਂ ਹੁਣ ਇੱਥੇ ਰਹਿਣਾ, ਉਹਨੂੰ ਪਤਾ ਵੀ ਮੈਂ ਚਲੇ ਜਾਣਾ, ਮੇਰਾ ਘਰ ਪਰਿਵਾਰ ਕਿਤੇ ਹੋਰ ਆ, ਇੱਥੇ ਤਾਂ ਆਰਜ਼ੀ ਤੌਰ 'ਤੇ ਵਸਾ। ਅਤੇ ਇਹ ਹਜ਼ੂਰ ਚੇਤਾ ਕਰਾ ਰਹੇ ਨੇ ਵੀ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ। ਮੋਹਲਤ ਪੁੰਨੀ, ਜਦੋਂ ਮੋਹਲਤ ਪੁੱਗ ਗਈ, ਸਮਾਂ ਨਿਬੜ ਗਿਆ, ਚੱਲਣਾ ਉਦੋਂ ਚੱਲਣਾ ਹੀ ਆ। ਤੂੰ ਸੰਭਲ ਘਰ ਬਾਰ, ਤੂੰ ਆਪਣੇ ਅਗਲੇ ਘਰ ਬਾਰ ਨੂੰ ਸੰਭਾਲ, ਚੇਤੇ ਕਰ, ਮਤਲਬ ਸਾਈ ਜਾਏ ਸੰਭਾਲ। ਫਰੀਦ ਜੀ ਕਹਿੰਦੇ ਨੇ, ਸਾਈ ਮੈਨੇ ਉਹ, ਜਾਏ ਮੈਨੇ ਜਗ੍ਹਾ, ਸੰਭਾਲ ਮੈਨੇ ਚੇਤੇ ਕਰ, ਜਿੱਥੇ ਹੀ ਤੋਂ ਵੰਝਣਾ। ਫਰੀਦਾ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ। ਕਾਰਜ ਸਾਢੇ 3 ਹੱਥ, ਘਣੀ ਤਾਂ 4.25। ਬਹੁਤਾ ਲੰਮਾ ਸਰੀਰ ਹੋਇਆ ਤਾਂ 4.25 ਹੱਥ ਜ਼ਮੀਨ ਮਿਲ ਜਾਏਗੀ ਤੇਰੇ ਸਰੀਰ ਨੂੰ, ਅਕਸਰ ਤਾਂ ਡਿੱਗਣਾ ਹੀ ਆ ਨਾ। ਔਰ ਇਸ ਪ੍ਰਕਾਰ ਫਰੀਦ ਜੀ ਨੇ ਕਿਹਾ, ਫਰੀਦਾ ਇੱਟ ਸਿਰਾਣੇ ਭੋਏ ਸਵਣ ਕੀੜਾ, ਲੜਿਓ ਮਾਸ ਕੇਤੜਿਆਂ ਜੁਗ ਵਾਪਰੇ, ਇਕਤ ਪਿਆਂ ਪਾਸ। ਮੁਸਲਮਾਨੀ ਮਤ ਅਨੁਸਾਰ ਲਿਖਿਆ ਵੀ ਜਦੋਂ ਕਬਰ 'ਚ ਪਾਤਾ, ਇੱਕੇ ਪਾਸੇ ਨੂੰ ਪਿਆਂ ਖੋਰੇ, ਕਿੰਨੇ ਯੁੱਗ ਗੁਜ਼ਰ ਜਾਣਗੇ, ਤੇਰਾ ਪਾਸਾ ਵੀ ਨਹੀਂ ਕਿਸੇ ਨੇ ਹਿਲਾਉਣਾ। ਹੁਣ ਬੜੀ ਤਕਲੀਫ ਮਹਿਸੂਸ ਕਰਦਾ, ਮਾੜਾ ਜਿਹਾ ਕੀੜੇ ਨੇ ਦੰਦੀ ਵੱਢੀ ਆ ਅਤੇ ਤੜਫਣ ਲੱਗ ਪਿਆ। ਇਸ ਪ੍ਰਕਾਰ ਉਹ ਬੜੇ ਬਚਨਦਾਨਿਆਂ ਨੇ ਕਥਨ ਕੀਤੇ, ਔਰ ਸਤਿਗੁਰੂ ਮਹਾਰਾਜ ਨੇ, ਗੁਰੂ ਕੇ ਪਿਆਰਿਆਂ ਭਗਤਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ, ਸਾਡੀ ਅਗਵਾਈ ਕਰ ਰਹੇ ਨੇ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਫਿਰ ਮਹਾਰਾਜ ਕੀ ਕਰਨਾ ਚਾਹੀਦਾ? ਹਜ਼ੂਰ ਕਹਿੰਦੇ ਨੇ, ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਇਹ ਤੇਰਾ ਜੀਵਨ, ਇਹ ਤੇਰੇ ਪਦਾਰਥ, ਇਹ ਥੋੜ੍ਹੀ ਜਿਹੀ ਗੱਲਬਾਤ ਹੈ, ਇਹਦਾ ਕੀ ਗੁਮਾਨ ਚੱਕ ਲਿਆ, ਤਕੱਬਰ ਚੱਕ ਲਿਆ, ਹੰਕਾਰ ਦੇ ਟਿੱਲੇ 'ਤੇ ਚੜ੍ਹ ਗਿਆ, ਮੇਰੇ ਕੋਲ ਬੜਾ ਕੁਝ ਹੈ। ਮੇਰੀ ਕਾਇਆ ਬੜੀ ਤਗੜੀ ਜਵਾਨ, ਬਲ ਬੜਾ, ਮੈਂ ਬੜਾ ਸਿਆਣਾ, ਮੇਰਾ ਦਿਮਾਗ ਅਕਲਾਂ ਦਾ ਕੋਟ ਅਤੇ ਕਈ ਕੁਛ ਤਕੱਬਰ ਤੂੰ ਪੱਲੇ ਬੰਨ ਲਿਆ। ਇਹ ਤਾਂ ਥੋੜ੍ਹੀ ਜਿਹੀ ਗੱਲਬਾਤ ਸੀ। ਕਿਆ ਥੋੜ੍ਹੀ ਬਾਤ ਗੁਮਾਨ ਜੈਸੇ ਰੈਣ ਪਰਾਂ ਹੋਣਾ। ਜਿਸ ਤਰ੍ਹਾਂ ਰਾਤ ਨੂੰ ਪ੍ਰਾਹੁਣੇ ਆਉਂਦੇ ਨੇ ਕਿਸੇ ਦੇ ਘਰ, ਅਤੇ ਉਹ ਜਿਹੜਾ ਪ੍ਰਾਹੁਣਾ ਆਉਂਦਾ ਹੈ, ਉੱਠ ਚੱਲ ਸਹਿ ਪ੍ਰਭਾਤ, ਭਾਵੇਂ ਉਹਨੂੰ 36 ਪ੍ਰਕਾਰ ਦੇ ਪਦਾਰਥ ਥਾਲਾਂ 'ਚ ਪਾ ਪਾ ਰੱਖੀਏ ਕੌਲੀਆਂ 'ਚ, ਅਤੇ ਭਾਵੇਂ ਉਹਨੂੰ ਮਖਮਲੀ ਪਲੰਘ ਦਈਏ, ਬੜੇ ਸੁੰਦਰ ਮਹੱਲ ਵਿੱਚ ਨਿਵਾਸ ਕਰਾਈਏ, ਉਹਨੂੰ ਇਸ ਗੱਲ ਦਾ ਤੌਖਲਾ ਹੁੰਦਾ ਵੀ ਇਹ ਇੱਕ ਅੱਧਾ ਦਿਨ ਹੀ ਪ੍ਰਾਹੁਣਾ ਚਾਰੀ ਆ, ਕਿਉਂਕਿ ਮੇਰਾ ਆਪਣਾ ਘਰ ਨਹੀਂ, ਮੇਰਾ ਘਰ ਕਿਤੇ ਹੋਰ ਆ, ਅਤੇ ਰਾਤ ਸੁੱਤਿਆਂ ਵੀ ਚੇਤੇ ਆਪਣੇ ਪਰਿਵਾਰ ਦਾ ਹੀ ਕਰਦਾ ਵੀ ਸਵੇਰੇ ਉੱਠ ਕੇ ਮੈਂ ਤਾਂ ਚਲੇ ਜਾਣਾ। ਜੈਸੇ ਰੈਣ ਪਰਾਂ ਹੋਣਾ, ਉੱਠ ਚੱਲ ਸਹਿ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉਂ ਸਭ ਫੁੱਲਾਂ ਕੀ ਬਾਗਾਤ। ਜਿਵੇਂ ਫੁੱਲ ਖਿੜੇ ਹੋਏ ਬੜੇ ਸੋਹਣੇ ਲੱਗਦੇ ਨੇ, ਪਰ ਉਹ ਬਾਗ 'ਚ ਖਿੜੇ ਹੋਏ ਫੁੱਲ ਸਜਣਾ ਬਹੁਤਾ ਚਿਰ ਨਹੀਂ ਰਹਿੰਦੇ, ਇੱਕ ਦੋ ਦਿਨ ਦਾ ਜੀਵਨ ਹੈ ਫੁੱਲ ਦਾ, ਫਿਰ ਪੱਤੀਆਂ ਝੜ ਜਾਂਦੀਆਂ, ਡਿੱਗ ਪੈਂਦਾ, ਬਰਬਾਦ ਹੋ ਜਾਂਦਾ। ਔਰ ਇਸ ਪ੍ਰਕਾਰ ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰਾਂ, ਕੀ ਮੇਰੀ ਮੇਰੀ ਲਾਈ ਹੋਈ ਹੈ। ਜਿਨ ਦੀਆ ਸੋ ਪ੍ਰਭ ਲੋੜ, ਜਿਸਨੇ ਤੈਨੂੰ ਸਭ ਕੁਝ ਦਿੱਤਾ ਉਹਦੀ ਲੋੜ ਨਹੀਂ ਤੂੰ ਮਹਿਸੂਸ ਕੀਤੀ। ਲੋੜ ਰਾਜੇ ਨੂੰ ਸਿਹਾਰੀ ਆ ਵੀ ਉਹਦੀ ਚਾਹਨਾ ਕਰ, ਉਸ ਪਰਮਾਤਮਾ ਦਾ ਖਿਆਲ ਕਰ ਵੀ ਜਿਹਨੇ ਸਭ ਕੁਝ ਮੈਨੂੰ ਦਿੱਤਾ ਹੈ, ਉਹ ਕਿੱਡਾ ਸਾਡਾ ਮਿੱਤਰ ਵੱਡਾ। ਪਹਿਲੀ ਗੱਲ ਤਾਂ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਜਿਹਨੇ ਸਾਡੀ ਰਚਨਾ ਕੀਤੀ ਸਰੀਰ ਦੀ, ਬਾਡੀ ਦੀ, ਜਿਹਨੇ ਜਿੰਦ ਵਿੱਚ ਪਾਈ, ਸਵਾਸ ਵਿੱਚ ਪਾਏ, ਇਹ ਵੰਨ ਸੁਵੰਨਤਾ ਕੁਦਰਤ ਦੀ ਸਾਨੂੰ ਵਿਖਾਈ, ਬੜਾ ਜੀਵਨ ਬਖਸ਼ਿਆ, ਉਸ ਪਿਆਰੇ ਨਾਲ ਕਿਉਂ ਨਹੀਂ ਤੂੰ ਸਾਂਝ ਪਾਉਂਦਾ। ਜਿਨ ਦੀਆ ਸੋ ਪ੍ਰਭ ਲੋੜ, ਸਰਪਰ ਉੱਠੀ ਚੱਲਣ, ਸਰਪਰ ਜ਼ਰੂਰ ਬਰ ਜ਼ਰੂਰ ਉੱਠ ਕੇ ਚਲੇ ਹੀ ਜਾਣਾ। ਛੱਡ ਜਾਸੀ ਲੱਖ ਕਰੋੜ, ਭਾਵੇਂ ਲੱਖਾਂ ਅਤੇ ਭਾਵੇਂ ਕਰੋੜਾਂ ਅਤੇ ਭਾਵੇਂ ਅਰਬਾਂ ਖਰਬਾਂ ਇਕੱਠੇ ਕੀਤੇ ਹੀ ਛੱਡ ਕੇ ਹੀ ਜਾਏਗਾ। ਇੱਕ ਵਾਰੀ ਇੱਕ ਪੰਜਾਬ ਦਾ ਗਵਰਨਰ ਬਣਿਆ ਸੀ, ਮੇਰਾ ਖਿਆਲ ਸੁਰਿੰਦਰ ਸ਼ਰਮਾ ਸੀ ਉਹਦਾ ਨਾਂ, ਅਤੇ ਉਹ ਪਰਿਵਾਰ ਸਮੇਤ ਹੀ ਜੰਮੂ ਵੱਲ ਨੂੰ ਗਿਆ ਅਤੇ ਉਹਦਾ ਹੈਲੀਕਾਪਟਰ ਕਰੈਸ਼ ਹੋਇਆ, ਅਤੇ ਉਸ ਵੇਲੇ ਉਹ ਸਾਰਾ ਟੱਬਰ ਮਰ ਗਏ। ਸ਼ਾਇਦ ਇੱਕ ਅੱਧਾ ਜੀਵ ਜਿਹੜਾ ਨਹੀਂ ਸੀ ਵਿੱਚ ਉਹ ਬਚ ਗਿਆ, ਅਤੇ ਕਿਉਂਕਿ ਹੈਲੀਕਾਪਟਰ 'ਚ ਉਹਨਾਂ ਨੇ ਨੋਟ ਬੋਰੀਆਂ ਭਰੇ ਵਿੱਚ ਰੱਖੇ, ਉਹ ਸੁੱਟੇ ਥੱਲੇ, ਉਹ ਵੀ ਪ੍ਰਾਪਤ ਹੋਏ। ਫਿਰ ਉਹਦੇ ਘਰ ਪੁੱਟ ਪਟਈਆ ਕੀਤਾ ਗਿਆ ਅਤੇ ਥੱਲਿਓਂ ਧਰਤੀ 'ਚੋਂ ਦੱਬੇ ਬੜੇ ਪਤਾ ਨਹੀਂ ਕਿੰਨੇ ਕੁ ਕਰੋੜਾਂ ਰੁਪਈਏ ਨਿਕਲੇ। ਅਤੇ ਇਸ ਤਰ੍ਹਾਂ ਛੱਡ ਗਿਆ ਨਾ ਸਾਰਾ ਕੁਝ, ਟੱਬਰ ਸਮੇਤ ਹੀ ਕੁਛ ਵੀ ਨਾਲ ਨਹੀਂ ਲੈ ਕੇ ਗਿਆ। ਉਹ ਪਾਪ ਕਰ ਕਰਕੇ ਇਕੱਠੀ ਕੀਤੀ ਸੀ, ਔਰ ਗਵਰਨਰੀ ਦੀ ਤਨਖਾਹ ਕਰਕੇ ਥੋੜ੍ਹਾ ਇੰਨੇ ਇਕੱਠੀ ਹੋਈ ਸੀ। ਛੱਡ ਜਾਸੀ ਲੱਖ ਕਰੋੜ, ਜੇ ਹੋਰਨਾਂ ਨੂੰ ਸਮਝ ਆ ਜਾਏ ਇਸ ਗੱਲ ਦੀ ਵੀ ਉਹ ਮਰਿਆ ਅਤੇ ਅਸੀਂ ਕਿਹੜੇ ਸਥਿਰ ਹਾਂ, ਫਿਰ ਨਾ ਪਾਪ ਕਰਨ। ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਅਤੇ ਨਾ ਇੱਕ ਵਿਖ ਨਾਲ ਨਾ ਜਾਈ, ਇਕੱਠਾ ਕਰਦੇ ਮਰ ਗਏ, ਇੱਕ ਕਦਮ ਵੀ ਨਾਲ ਨਾ ਤੁਰਿਆ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਛੱਡ ਜਾਸੀ ਲੱਖ ਕਰੋੜ, ਲੱਖ 84 ਭਰਮਤਿਆਂ। ਖਾਸ ਗੱਲ ਚੇਤੇ ਰੱਖਣ ਵਾਲੀ, 84 ਲੱਖ ਜੂਨਾਂ 'ਚ ਭਰਮਦਿਆਂ ਭਟਕਦਿਆਂ ਦੁਲੱਭ ਜਨਮ ਪਾਇਓਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓਏ। ਉਹ ਦਿਨ ਆ ਜਿਹੜਾ ਜ਼ਰੂਰ ਬਰ ਜ਼ਰੂਰ ਤੇਰੇ ਸਿਰ 'ਤੇ ਆਉਣਾ, ਗੁਜ਼ਰਨਾ, ਉਹ ਨੇੜੇ ਆਉਂਦਾ ਜਾਂਦਾ ਜੀ। ਤੂੰ ਸਮਝਦਾ ਮੇਰਾ ਸਰੀਰ ਵੱਡਾ ਹੋ ਰਿਹਾ, ਤਗੜਾ ਹੋ ਰਿਹਾ, ਨਹੀਂ ਨਹੀਂ, ਖਾਤਮੇ ਵੱਲ ਨੂੰ ਜਾ ਰਿਹਾ, ਅੰਤ ਵਾਲੇ ਪਾਸੇ ਨੂੰ ਜਾ ਰਿਹਾ, ਦਿਨ ਨੇੜੇ ਆ ਰਿਹਾ ਹੈ। ਇਸ ਪ੍ਰਕਾਰ ਚੌਥਾ ਪਹਿਰ ਰਹਿਣ ਕੇ ਵਣ ਜਾ ਰਿਹਾ, ਮਿੱਤਰਾ ਦਿਨ ਨੇੜੇ ਆਇਆ ਸੋਏ, ਦਿਨ ਨੇੜੇ ਆ ਗਿਆ। ਇਸ ਤਰ੍ਹਾਂ ਚੇਤਾ ਕਰਾ ਰਹੇ ਨੇ ਸੱਚੇ ਪਾਤਸ਼ਾਹ ਜੀ। ਹਜ਼ੂਰ ਕਹਿੰਦੇ ਨੇ ਲੱਖ ਲਸ਼ਕਰ ਲੱਖ ਵਾਜੇ ਨਿੱਜ, ਲੱਖਾਂ ਦੀ ਗਿਣਤੀ 'ਚ ਫੌਜਾਂ ਹੋਣ ਕਿਸੇ ਮਨੁੱਖ ਦੇ ਪਾਸ, ਲੱਖਾਂ ਮਾਰੂ ਵਾਜੇ ਵਜਾਉਣ ਵਾਲੇ ਨਾਲ ਹੋਣ ਦੱਸਣ ਵਾਸਤੇ ਵੀ ਪਾਤਸ਼ਾਹ ਦੀ ਫੌਜ ਚੜ੍ਹੀ ਆ ਰਹੀ ਹੈ, ਅਤੇ ਲੱਖਾਂ ਨੇਜਿਆਂ ਵਾਲੇ ਸੂਰਮੇ ਹੋਣ, ਨੇਜੇ ਫੜੇ ਉਹਨਾਂ ਨੇ, ਸ਼ਸਤਰ ਬੜੇ ਹੋਣ। ਲੱਖ ਲਸ਼ਕਰ ਲੱਖ ਵਾਜੇ ਨਿੱਜ, ਲੱਖ ਉੱਠ ਕਰੇ ਸਲਾਮ। ਐਡਾ ਵੱਡਾ ਬਾਦਸ਼ਾਹ ਹੋਏਗਾ, ਲੱਖਾਂ ਹੀ ਲੋਕ ਉੱਠ ਉੱਠ ਕੇ ਸਿਜਦੇ ਕਰਨ ਤੈਨੂੰ। ਲੱਖ ਉੱਠ ਰੱਖ ਲੱਖਾਂ ਉੱਪਰ ਫੁਰਮਾਇਸ਼ ਤੇਰੀ, ਲੱਖਾਂ ਹੀ ਲੋਕਾਂ 'ਤੇ ਤੇਰਾ ਫੁਰਮਾਨ ਹੁਕਮ ਚੱਲਦਾ ਹੋਵੇ, ਐਡਾ ਬਾਦਸ਼ਾਹ ਹੋਵੇ। ਲੱਖ ਉੱਠ ਰੱਖ ਹੈਮਾਨ, ਲੱਖਾਂ ਹੀ ਉੱਠ ਉੱਠ ਕੇ ਤੇਰਾ ਮਾਣ ਇੱਜ਼ਤ ਕਰਨ। ਜਾਂ ਪੱਤ ਲੇਖੇ ਨਾ ਪਵੇ, ਜੇ ਰੱਬ ਦੀ ਦਰਗਾਹ 'ਚ ਤੇਰੀ ਇੱਜ਼ਤ ਲੇਖੇ ਨਾ ਨਾ ਪਈ, ਤਾਂ ਕੀ ਹੈ ਤੇਰੇ ਵਾਸਤੇ ਸਭ ਨਿਰਾਫਲ ਕਾਮ। ਜੋ ਕੁਝ ਕੀਤਾ ਜੀਵਨ ਸਾਰੇ 'ਚ ਸਭ ਕੁਝ ਨਿਸਫਲ ਹੀ ਗਿਆ। ਹਰ ਕੇ ਨਾਮ ਬਿਨਾਂ ਜਗ ਧੰਦਾ, ਜੇ ਬਹੁਤਾ ਸਮਝਾਈਐ ਭੋਲਾ ਪੀਸੋ ਅੰਧੋ ਅੰਧਾ। ਹਜ਼ੂਰ ਕਹਿੰਦੇ ਨੇ ਵੀ ਰੱਬ ਦੇ ਨਾਮ ਤੋਂ ਬਗੈਰ ਇਹ ਜੋ ਕੁਝ ਕਾਰੋ ਮਦਾਰ ਆ ਤੇਰਾ ਸਭ ਧੰਦਾ ਕਜੀਆ ਹੀ ਗਲ ਪਿਆ ਹੋਇਆ ਤੇਰੇ। ਧੰਦਾ ਪਿੱਟੇ ਹੋ ਭਾਈ ਹੋ ਤੁਮ ਕੂੜ ਕਮਾਵੋ। ਮਹਾਰਾਜ ਕਹਿੰਦੇ ਝੂਠੀ ਕਮਾਈ ਜਾਂਦੇ ਹੋ, ਕਜੀਆ ਗਲ ਪਿਆ ਹੋਇਆ ਅਤੇ ਇਹੋ ਹੀ ਕੁਛ ਕਰੀ ਜਾਂਦੇ। ਇਸ ਪ੍ਰਕਾਰ ਹਰ ਕੇ ਨਾਮ ਬਿਨਾਂ ਜੱਗ ਧੰਦਾ। ਅਤੇ ਹਜ਼ੂਰ ਕਹਿੰਦੇ ਕੀ ਕਰੀਏ ਇਹਨਾਂ ਸੰਸਾਰੀਆਂ ਦਾ, ਜੇ ਬਹੁਤਾ ਸਮਝਾਈਐ ਭੋਲਾ ਪੀਸੋ ਅੰਧੋ ਅੰਧਾ। ਜਿੰਨਾ ਮਰਜ਼ੀ ਇਸ ਮਨ ਨੂੰ ਸਮਝਾਈ ਜਾਈਏ ਫਿਰ ਵੀ ਅੰਨੇ ਦਾ ਅੰਨਾ ਰਹਿੰਦਾ, ਇਹਦੀਆਂ ਅੱਖਾਂ ਖੁੱਲਦੀਆਂ ਹੀ ਨਹੀਂ, ਬੜਾ ਕੁਝ ਵੇਖਦਾ ਵੀ ਹੈ ਸਾਹਮਣੇ ਵੀ ਹੈ। ਹੁਣੇ ਮੈਂ ਬੋਲੀ ਜਾ ਰਿਹਾ, ਜਿਵੇਂ ਤੁਹਾਡੇ 'ਚੋਂ ਕੋਈ ਵੀ ਕਹੇਗਾ ਭਾਈ ਜੀ ਕੀ ਵਾਰ ਵਾਰ ਬੋਲੀ ਜਾਂਦੇ, ਸਭ ਨੂੰ ਪਤਾ ਮਰ ਜਾਣ ਪਤਾ। ਇਹ ਗਿਆਨ ਇਹੋ ਜਿਹਾ ਹੈ ਵੀ ਸਭ ਨੂੰ ਪਤਾ ਪ੍ਰਾਪਤ ਹੈ, ਗਿਆਨ ਦਿਸ ਰਿਹਾ ਪਰ ਅੰਦਰ ਨਹੀਂ ਵਸਿਆ, ਮਨ ਦੇ ਅੰਦਰ ਨਹੀਂ ਵਸਿਆ। ਮਨ ਏਡਾ ਇਹਦੇ ਵੱਲੋਂ ਬੇਫਿਕਰ, ਮਨ ਨੇ ਚੇਤਾ ਭੁਲਾਇਆ ਹੋਇਆ। ਅਤੇ ਉਪਦੇਸ਼ ਤਾਂ ਹੈ ਕਿ ਮਨ ਨੂੰ ਸੱਟਾਂ ਵੱਜ ਵੱਜ ਕੇ ਕਿਤੇ ਚੇਤਾ ਕਰਨ ਲੱਗ ਪਏ, ਇਸ ਗੱਲ ਨੂੰ ਚੇਤੇ ਰੱਖਣ ਲੱਗ ਪਏ। ਜੇ ਬਹੁਤਾ ਸਮਝਾਈਐ ਭੋਲਾ ਪੀਸੋ ਅੰਧੋ ਅੰਧਾ। ਲੱਖ ਖੱਟੀ ਹੈ ਲੱਖ ਸੰਜੀ ਹੈ ਖੱਜ ਹੈ, ਲੱਖਾਂ ਖੱਟ ਲਈਏ ਆਪਣੇ ਜੀਵਨ ਵਿੱਚ, ਲੱਖਾਂ ਜਮ੍ਹਾਂ ਕਰ ਲਈਏ ਵਰਤੋਂ ਵਿਹਾਰ ਤੋਂ ਅਲਹਿਦਾ, ਲੱਖਾਂ ਖਾਂਦੇ ਖਰਚਦੇ ਹੋਈਏ। ਲੱਖ ਆਵਹਿ ਲੱਖ ਜਾਹੇ, ਲੱਖਾਂ ਆਉਂਦੇ ਹੋਣ ਰੁਪਈਏ ਡਾਲਰ ਅਤੇ ਲੱਖਾਂ ਜਾਂਦੇ ਹੋਣ, ਐਡਾ ਕਾਰੋਬਾਰ ਚੱਲਦਾ ਹੋਵੇ। ਜਾਂ ਪਤ ਲੇਖੈ ਨਾ ਪਵੈ ਤਾਂ ਜੀ ਕਿੱਥੇ ਫਿਰ ਪਾਹੇ। ਜਦੋਂ ਉੱਥੇ ਦਰਗਾਹ 'ਚ ਇਹਦੀ ਪਤ ਨਹੀਂ ਲੇਖੇ ਪੈਣੀ ਤਾਂ ਦੱਸੋ ਇਸ ਜੀਵ ਆਤਮਾ ਨੂੰ ਕਿੱਥੇ ਢੋਈ ਮਿਲੇਗੀ। ਔਰ ਹਜ਼ੂਰ ਕਹਿੰਦੇ ਨੇ ਤਾਂ ਜੀ ਕਿੱਥੇ ਫਿਰ ਪਾਹੇ। ਲੱਖ ਸ਼ਾਸਤ ਸਮਝਾਵਣੀ, ਲੱਖਾਂ ਸ਼ਾਸਤਰ ਪੜ੍ਹ ਪੜ੍ਹ ਕੇ ਜਿਹੜੇ ਲੋਕ ਸਮਝਾਉਂਦੇ ਹੋਰਨਾਂ ਨੂੰ, ਮੇਰੇ ਵਰਗੇ ਗ੍ਰੰਥ ਪੜ੍ਹ ਪੜ੍ਹ ਕੇ। ਲੱਖ ਸ਼ਾਸਤ ਸਮਝਾਵਣੀ ਲੱਖ ਪੰਡਿਤ ਪੜ੍ਹੈ ਪੁਰਾਣ। ਜਾਂ ਪਤ ਲੇਖੈ ਨਾ ਪਵੈ ਤਾਂ ਸਭੇ ਕੋ ਪ੍ਰਵਾਣੋ। ਵਿੱਦਿਆ ਪੜ੍ਹੀ ਵੀ ਐਵੇਂ ਗਈ, ਜੇ ਪਤ ਨਾ ਲੇਖੇ ਪਈ ਕੋ ਅਮਲ ਨਾ ਕੀਤਾ ਤਾਂ ਕਿਵੇਂ ਲੇਖੇ 'ਚ ਪੈ ਗਈ। ਔਰ ਸੱਚ ਨਾਮ ਪਾਤੀ ਉਪਜੈ। ਹਜ਼ੂਰ ਨਿਚੋੜ ਕੱਢ ਰਹੇ ਨੇ ਵੀ ਜੇ ਚਾਹੁੰਦਾ ਮੇਰੀ ਪਤ ਹੋਵੇ ਪਰਮਾਤਮਾ ਦੇ ਦਰ 'ਤੇ ਤਾਂ ਸੱਚ ਨਾਮ, ਨਾਮ ਦੇ ਮੰਮੇ ਅੱਖਰ ਨੂੰ ਸਿਹਾਰੀ ਆ, ਸੱਚੇ ਨਾਮ ਦੁਆਰਾ ਹੀ ਪਤ ਉਪਜੈ, ਪਤ ਪ੍ਰਗਟ ਹੁੰਦੀ ਹੈ ਰੱਬ ਦੀ ਦਰਗਾਹ 'ਚ, ਪਤ ਮਿਲਦੀ ਹੈ। ਸੱਚ ਨਾਮ ਪਤੀ ਉਪਜੈ। ਅਤੇ ਅਗਲਾ ਵਚਨ ਹੈ ਕਰਮ ਨਾਮ ਕਰਤਾਰ। ਕਰਮ ਦੇ ਮੰਮੇ ਨੂੰ ਫਿਰ ਸਿਹਾਰੀ। ਇੱਥੇ ਕਰਮ ਫਾਰਸੀ ਭਾਸ਼ਾ ਦਾ, ਕਿਉਂਕਿ ਪ੍ਰਕਰਣ ਦੇ ਅਨੁਸਾਰ ਪਤਾ ਲੱਗਦਾ ਵੀ ਇਹ ਸੰਸਕ੍ਰਿਤ ਦਾ ਸ਼ਬਦ ਹੈ ਕਿ ਫਾਰਸੀ ਦਾ, ਅਰਥ ਤੋਂ ਪਤਾ ਲੱਗ ਜਾਂਦਾ ਵੀ ਕੀ ਕਹਿ ਰਹੇ ਨੇ ਸਤਿਗੁਰੂ। ਕਰਮ ਨਾਮ ਕਰਤਾਰ ਸੰਸਕ੍ਰਿਤ ਦਾ ਹੋਇਆ ਅਤੇ ਕਰਮ ਦਾ ਅਰਥ ਹੈ ਜਿਹੜੇ ਕਰੀਦੇ ਹਨ ਕੰਮ, ਪਰ ਜੇ ਫਾਰਸੀ ਦਾ ਤਾਂ ਉਸ ਕਰਮ ਦਾ ਅਰਥ ਹੈ ਬਖਸ਼ਿਸ਼। ਜਿਵੇਂ ਅਸੀਂ ਕਹਿੰਦੇ ਫਲਾਣੇ ਉੱਪਰ ਵਾਹਿਗੁਰੂ ਦੀ ਬਖਸ਼ਿਸ਼ ਹੋਈ, ਤਾਂ ਮੁਸਲਮਾਨ ਕਹਿਣਗੇ ਫਲਾਣੇ ਉੱਪਰ ਖੁਦਾ ਦਾ ਕਰਮ ਹੋਇਆ, ਕਰਮ ਹੋਇਆ। ਸੋ ਕਰਮ ਬਖਸ਼ਿਸ਼ ਦਾ ਨਾਮ ਹੈ। ਸੱਚ ਨਾਮ ਪਾਤੀ ਉਪਜੈ ਕਰਮ ਨਾਮ ਕਰਤਾਰ। ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਉਸਦਾ ਨਾਮ ਪ੍ਰਾਪਤ ਹੁੰਦਾ, ਤਾਂ ਨਾਮ ਨਾਲ ਚਿੱਤ ਜੁੜਦਾ। ਐਨਸ ਹਿਰਦੈ ਜੇ ਵਸੈ ਨਾਨਕ ਨਦਰੀ ਪਾਰ। ਜੇ ਰਾਤ ਦਿਨ ਹੀ ਪਰਮਾਤਮਾ ਦਾ ਪ੍ਰੇਮ ਹਿਰਦੇ 'ਚ ਵਸੇ ਤਾਂ ਉਸ ਪਰਮਾਤਮਾ ਦੀ ਇੱਕ ਖਾਸ ਮਿਹਰ ਦੀ ਨਜ਼ਰ ਹੋ ਜਾਣੀ ਉਸ ਜੀਵ 'ਤੇ। ਸਭਨਾ ਉੱਪਰ ਨਦਰ ਪ੍ਰਭ ਤੇਰੀ। ਜੀਵ ਪਰਮਾਤਮਾ ਦੀ ਨਜ਼ਰ ਤੋਂ ਕੋਈ ਵੀ ਬਾਹਰ ਨਹੀਂ ਹੈ, ਨਜ਼ਰ ਹੈ। ਫਰੀਦੀ ਨੇ ਕਿਹਾ ਫਰੀਦਾ ਪਿਛਲ ਰਾਤ ਨਾ ਜਾਗੇ ਓਹੇ, ਜੀਵੰਦੜੋ ਮੋਇਓਹੇ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਓਹੇ। ਤੂੰ ਰੱਬ ਨੂੰ ਭੁਲਾ ਦਿੱਤਾ, ਜੇ ਪਿਛਲੀ ਰਾਤ ਉੱਠ ਕੇ ਰੱਬ ਦਾ ਭਜਨ ਕਰਨ ਲਈ ਨਹੀਂ ਤਿਆਰ ਹੋਇਆ ਤਾਂ ਤੂੰ ਜਿਉਂਦਾ ਮਰ ਗਿਆ ਫਰੀਦਾ। ਤੂੰ ਰੱਬ ਨੂੰ ਭੁਲਾ ਦਿੱਤਾ ਪਰ ਰੱਬ ਨੇ ਤੈਨੂੰ ਅਜੇ ਨਹੀਂ ਭੁਲਾਇਆ। ਉਹਦੀ ਸਿਮਰਤੀ 'ਚ ਤੂੰ ਯਾਦ ਹੈ ਤਾਂ ਹੀ ਜਿਉਂਦਾ ਜਾਗਦਾ। ਜਿਸ ਦਿਨ ਪਰਮਾਤਮਾ ਭੁਲਾ ਦਿੱਤਾ ਤੈਨੂੰ ਤਾਂ ਤੂੰ ਉਸੇ ਵੇਲੇ ਮੁਰਦਾ ਹੋ ਜਾਏਗਾ। ਇਸ ਪ੍ਰਕਾਰ ਨਜ਼ਰ ਤਾਂ ਸਾਰਿਆਂ ਉੱਪਰ ਹੈ, ਤਾਂ ਹੀ ਪਰਵਰਿਸ਼ ਹੋ ਰਹੀ ਹੈ, ਪਰ ਇੱਕ ਘਨੇਰੀ ਨਜ਼ਰ ਦੇ ਪਾਤਰ ਹਨ, ਖਾਸ ਨਜ਼ਰ ਦੇ ਪਾਤਰ ਬਣੇ। ਉਹ ਹੈ ਕਿਰਪਾ ਕਟਾਹ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾ ਰਿਹੋ। ਉਹਨੂੰ ਨਿਹਾਲ ਕਰਤਾ ਜਿਹਦੇ 'ਤੇ ਥੋੜ੍ਹੀ ਜਿਹੀ ਤ੍ਰਿਸ਼ੀ ਜਿਹੀ ਨਜ਼ਰ ਪਾਈ ਨਾ ਮਿਹਰ ਦੀ, ਜਦੋਂ ਕਿਰਪਾ ਦੇ ਘਰ 'ਚ ਆ ਕੇ ਨਜ਼ਰ ਪਾਈ ਅਤੇ ਉਸ ਵੇਲੇ ਪਾਰ ਉਤਾਰਾ ਹੋ ਗਿਆ। ਇਸ ਪ੍ਰਕਾਰ ਐਨਸ ਹਿਰਦੈ ਜੇ ਵਸੈ ਨਾਨਕ ਨਦਰੀ ਪਾਰ। ਜੋ ਪਾਤਰ ਬਣੇ ਉਹਨਾਂ 'ਤੇ ਖਾਸ ਨਜ਼ਰ ਹੋਈ ਅਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਹਜ਼ੂਰ ਕਹਿੰਦੇ ਨੇ, ਸੱਜਣਾ ਚੇਤਾ ਰੱਖ, ਮੌਤ ਸੇ ਤੇਰੇ ਸਿਰ 'ਤੇ ਖੜੀ ਹੈ। ਜਦੋਂ ਤੈਨੂੰ ਦੱਬ ਲੈਣਾ ਨਾ ਇਸ ਮੌਤ ਨੇ, ਇਹਨੇ ਕੋਈ ਮਹੂਰਤ ਨਹੀਂ ਪੁੱਛਣਾ। ਹੁਣ ਇੱਥੋਂ ਇੱਕ ਇਹ ਵੀ ਅਰਥ ਨਿਕਲ ਰਿਹਾ, ਜਿਹੜਾ ਸਨਾਤਨ ਮਤ ਦੇ ਲੋਕ ਕਹਿੰਦੇ ਵਿਆਹ ਸ਼ਾਦੀ ਕਰਨਾ, ਕੋਈ ਕਰਮ ਕਰਨਾ ਜੀ, ਪੰਡਿਤ ਕੋਲ ਵਿਦਵਾਨ ਕੋਲੋਂ ਮਹੂਰਤ ਸਾਹਾ ਕਢਾਓ ਜੀ, ਸ਼ੁਭ ਸਮਾਂ ਚਾਹੀਦਾ ਜੀ, ਫਲਾਣਾ ਜੀ, ਢੀਂਗੜਾ ਜੀ, ਅਤੇ ਜਨਮ ਸਾਡੀ ਮਰਜ਼ੀ ਨਾਲ ਹੁੰਦਾ। ਉਦੋਂ ਮਹੂਰਤ ਕਢਾਇਆ ਜਾਂਦਾ ਵੀ ਬੱਚੇ ਦਾ ਜਨਮ ਹੋਣਾ ਅਤੇ ਉਸ ਮਹੂਰਤ 'ਤੇ ਹੀ ਹੋਏ, ਅਤੇ ਜਦੋਂ ਜਾਣਾ ਇੱਥੋਂ ਸੰਸਾਰ ਤੋਂ ਉਦੋਂ ਕੋਈ ਮਹੂਰਤ ਕਢਾਇਆ ਜਾਣਾ, ਉਦੋਂ ਪਰਮਾਤਮਾ ਨੇ ਪੁੱਛਣਾ ਗਿਛਣਾ ਕੋਈ ਨਹੀਂ। ਮੌਤ ਨੇ ਕਿਸੇ ਨੂੰ ਪੁੱਛਣਾ ਨਹੀਂ ਵੀ ਕਿਹੜੇ ਮਹੂਰਤ 'ਤੇ ਤੂੰ ਜਾਣਾ ਚਾਹੁੰਦਾ, ਕਿਹੜੀ ਥਿੱਤ ਨੂੰ, ਕਿਹੜੇ ਵਾਰ ਨੂੰ ਤੈਨੂੰ ਲੈ ਕੇ ਜਾਈਏ, ਦੱਸ, ਕੋਈ ਸਲਾਹ ਮਸ਼ਵਰਾ ਹੋਣਾ ਸਾਡੇ ਨਾਲ? ਨਹੀਂ, ਨਾ ਮਰਨ ਲੱਗਿਆਂ ਬੰਦੇ ਨੇ ਕੋਈ ਮਹੂਰਤ ਕਢਾ ਸਕਣਾ, ਨਾ ਮੌਤ ਹੀ ਮਹੂਰਤ ਪੁੱਛ ਕੇ ਆਉਂਦੀ ਆ। ਇਹ ਚੇਤਾ ਕਰਾ ਰਹੇ ਨੇ ਹਜ਼ੂਰ, ਕਿੱਡਾ ਵਹਿਮ ਭਰਮ ਹਿੰਦੁਸਤਾਨ ਦੇ ਲੋਕਾਂ 'ਚ, ਪੰਡਿਤਾਂ ਲੋਕਾਂ ਬ੍ਰਾਹਮਣਾਂ ਫੈਲਾਇਆ ਹੋਇਆ, ਅਤੇ ਸਾਡੇ ਸਿੱਖਾਂ ਦੇ ਘਰਾਂ 'ਚ ਵੀ ਅਜੇ ਤੱਕ ਅਸਰ ਹੈਗਾ, ਸਾਡੇ ਸਿੱਖਾਂ ਦੇ ਘਰਾਂ 'ਚ ਵੀ ਅਜੇ ਤੱਕ ਉਹ ਪ੍ਰਭਾਵ ਹੈ ਕਿ ਅਸੀਂ ਸਾਹੇ ਕਢਾਉਂਦੇ ਫਿਰਦੇ ਹਾਂ, ਲਗਨ ਮਹੂਰਤ ਰਾਸ਼ੀ ਮਿਲਾ ਕੇ ਵੇਖੋ। ਉਹ ਨਹੀਂ, ਹੁਣ ਵੇਖੋ ਸਨਾਤਨ ਮਤ ਦੇ ਅਨੁਸਾਰ ਜਿਹੜਾ ਬੱਚਾ ਦੰਦਾਂ ਸਮੇਤ ਜੰਮੇ, ਬਹੁਤ ਜ਼ਿਆਦਾ ਬਲੱਛਣਾ ਮੰਨਿਆ ਵੀ ਇਹਦਾ ਮਾਂ ਪਿਓ ਕੋਈ ਨਾ ਕੋਈ ਮਰ ਜਾਏਗਾ, ਇੰਝ ਕਹਿੰਦੇ ਨੇ ਉਹ, ਅਤੇ ਜਿਹਨੂੰ ਸੁਥਰੇ ਸ਼ਾਹ ਕਿਹਾ ਜਾਂਦਾ, ਇਹ ਦੰਦਾਂ ਸਮੇਤ ਜੰਮਿਆ ਹਿੰਦੂਆਂ ਦੇ ਘਰ, ਅਤੇ ਇਹਨੂੰ ਬਾਹਰ ਸੁੱਟ ਗਏ ਸੀ। ਬਾਰਾਮੂਲਾ ਜਿਹੜਾ ਕਸ਼ਮੀਰ ਵਿੱਚ, ਉੱਥੇ ਗੁਰੂ ਹਰਗੋਬਿੰਦ ਸਾਹਿਬ ਗਏ ਅਤੇ ਝਾੜੀਆਂ 'ਚ ਬੱਚੇ ਦੇ ਰੋਣ ਦੀ ਆਵਾਜ਼ ਆਏ, ਤਾਂ ਹਜ਼ੂਰ ਨੇ ਘੋੜਾ ਥੰਮ ਲਿਆ, ਤਾਂ ਸਿੱਖਾਂ ਨੂੰ ਕਿਹਾ, ਕਿਹਾ ਸੁਥਰਾ ਬਾਲ ਪਿਆ ਸਿੱਖੋ ਚੱਕ ਲਓ, ਵੀ ਬੱਚਾ ਹੀ ਸੁੱਟ ਗਿਆ, ਕੋਈ ਜਿਉਂਦਾ ਜਾਗਦਾ, ਨਵਜਾਤ ਸ਼ਿਸ਼ੂ, ਨਵਜਾਤ ਜੰਮਿਆ ਬੱਚਾ ਚੁੱਕ ਲਓ। ਔਰ ਹਜ਼ੂਰ ਨੇ ਉਹਦੀ ਪਰਵਰਿਸ਼ ਕਰਾਈ ਸਿੱਖਾਂ ਤੋਂ, ਉਹ ਪਲਿਆ, ਅਤੇ ਫਿਰ ਮਾਂ ਪਿਓ ਨੂੰ ਪਤਾ ਲੱਗਾ ਵੀ ਸਾਡਾ ਬੱਚਾ ਜਿਹੜਾ ਦੰਦਾਂ ਸਮੇਤ ਜੰਮਿਆ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਰਹਿੰਦਾ। ਫਿਰ ਮੋਹ ਜਾਗ ਪਿਆ ਅਤੇ ਫਿਰ ਗਏ, ਹੋਰ ਬੱਚਾ ਹੋਇਆ ਹੀ ਕੋਈ ਨਾ, ਅਤੇ ਉਹ ਗਏ ਮਾਂ ਪਿਓ, ਤਾਂ ਹਜ਼ੂਰ ਕਹਿੰਦੇ, ਜਾ ਸੁਥਰਿਆ, ਇਹ ਤੇਰੇ ਮਾਂ ਪਿਓ ਹਨ ਤੈਨੂੰ ਜਨਮ ਦੇਣ ਵਾਲੇ। ਕਹਿਣ ਲੱਗਾ, ਨਹੀਂ ਜੀ, ਮੇਰੇ ਮਾਂ ਪਿਓ ਤੁਸੀਂ, ਜਿਹਨਾਂ ਮੇਰੀ ਪਰਵਰਿਸ਼ ਕੀਤੀ, ਇਹ ਤਾਂ ਮੇਰੇ ਵੈਰੀ, ਮੇਰਾ ਤਾਂ ਜੀਵਨ ਹੀ ਸਮਾਪਤ ਕਰਤਾ, ਇਹਨਾਂ ਸੁੱਟ ਦਿੱਤਾ ਸੀ, ਖਰੇ ਕਿੰਨਾ ਚਿਰ ਮੈਂ ਰੋਂਦਿਆਂ ਕਲਪਦਿਆਂ ਉੱਥੇ ਮਰਨਾ ਸੀ, ਇਹ ਮੇਰੇ ਮਾਂ ਪਿਓ ਕਿਵੇਂ? ਹਜ਼ੂਰ ਕਹਿਣ ਲੱਗੇ, ਫਿਰ ਵੀ ਕੋਈ ਗੱਲ ਨਹੀਂ, ਤੂੰ ਆਪਣਾ ਫਰਜ਼ ਅਦਾ ਕਰ। ਅਤੇ ਫਿਰ ਕਹਿਣ ਲੱਗਾ, ਮਹਾਰਾਜ ਮੈਂ ਨਹੀਂ ਜਾਣਾ ਚਾਹੁੰਦਾ। ਹਜ਼ੂਰ ਕਹਿਣ ਲੱਗੇ, ਜਿੰਨਾ ਚਿਰ ਇਹ ਜਿਉਂਦੇ ਨੇ ਉਹਨਾਂ ਚਿਰ ਸੇਵਾ ਕਰੀ, ਸਾਡਾ ਹੁਕਮ ਹੈ, ਜਦੋਂ ਚੜ੍ਹਾਈ ਕਰ ਜਾਣਗੇ ਫਿਰ ਆ ਜਾਏ, ਫਿਰ ਸਾਡੇ ਪਾਸ ਆ ਜਾਈ। ਫਿਰ ਸੁਥਰੇ ਸ਼ਾਹ ਸੇਵਾ ਤਾਂ ਕਰਦਾ ਰਿਹਾ, ਉਦੋਂ ਨਾ ਜੀ ਸੁਥਰਾ ਹੀ ਸੀ, ਮਾਂ ਪਿਓ ਦੀ ਸੇਵਾ ਫਿਰ ਇਹਨੇ ਕੀਤੀ, ਰੱਜ ਕੇ ਜਿਹਨੂੰ ਸੁੱਟ ਗਏ ਸੀ ਬਲੱਛਣਾ ਜਾਣ ਕੇ, ਉਹਨੇ ਮਾਂ ਪਿਓ ਦੀ ਇੰਨੀ ਸੇਵਾ ਕੀਤੀ। ਪਰ ਮਨ 'ਚ ਇਹ ਇੱਛਾ ਰੱਖੀ, ਸ਼ਰਧਾ ਗੁਰੂ ਮਹਾਰਾਜ ਨਾਲ ਸੀ ਵੀ ਕਦੋਂ ਇਹ ਮਰ ਜਾਣ ਅਤੇ ਮੈਂ ਜਾਵਾਂ ਖੜਾ ਛੁੱਟੇ, ਸੇਵਾ ਜ਼ਰੂਰ ਕੀਤੀ ਬਚਨ ਮੰਨ ਕੇ। ਉਹ ਮਰ ਗਏ ਅਤੇ ਫਿਰ ਚਲਾ ਗਿਆ ਸਤਿਗੁਰੂ ਦੇ ਪਾਸ। ਫਿਰ ਸਤਿਗੁਰਾਂ ਕਿਹਾ ਸੀ, ਸੁਥਰੇ ਸ਼ਾਹ ਜੀ ਆ ਗਏ। ਫਿਰ ਉਦੋਂ ਸੁਥਰੇ ਸ਼ਾਹ ਨਾਮ ਪ੍ਰਸਿੱਧ ਹੋਇਆ, ਅਤੇ ਇਹ ਗਿਆਨਵਾਨ ਪੁਰਸ਼ ਹੋਇਆ, ਬਹੁਤ ਸਿਆਣਾ, ਬਹੁਤ ਸਮਝਦਾਰ, ਦਸਵੇਂ ਪਾਤਸ਼ਾਹ ਤੱਕ ਰਿਹਾ, ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸੁਥਰੇ ਸ਼ਾਹ ਰਿਹਾ। ਅਤੇ ਜੇ ਉਹਨਾਂ ਦੀ ਗੱਲ ਮੰਨੀਏ ਤਾਂ ਉਹ ਤਾਂ ਬਲੱਛਣਾ ਸੀ, ਉਹਨਾਂ 'ਤੇ ਮਾਰ ਹੀ ਦਿੱਤਾ ਸੀ, ਉਹ ਪੰਡਿਤਾਂ ਦੇ ਆਖੇ ਲੱਗ ਗਏ ਵੀ ਇਹ ਬਲੱਛਣਾ ਦੰਦਾਂ ਸਮੇਤ ਜੰਮਿਆ। ਨਹੀਂ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਹੜੀ ਮੌਤ ਹੈ ਉਹ ਮਹੂਰਤ ਪੁੱਛ ਕੇ ਥਿੱਤ ਵਾਰ ਨਾਲ ਮੁਕਰ ਨਹੀਂ ਕੀਤੀ ਜਾ ਸਕਦੀ ਵੀ ਫਲਾਣੇ ਵੇਲੇ ਹੀ ਆਏ। ਫਰੀਦ ਜੀ ਨੇ ਕਿਹਾ, ਫਰੀਦਾ ਜਿੱਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂੰਕੜਕਾਏ, ਸਾਹੇ ਲਿਖੇ ਨਾ ਚੱਲੀ। ਉਹ ਰੱਬ ਨੇ ਲਿਖਿਆ ਹੋਇਆ ਸਾਹਾ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਮਰਨ ਲਿਖਾਏ ਮੰਡਲ ਮੈਂ ਆਏ। ਰੱਬ ਦੇ ਦਰ ਤੋਂ ਪਹਿਲਾਂ ਲਿਖਿਆ ਗਿਆ ਵੀ ਫਲਾਣੀ ਤਰੀਕ ਨੂੰ ਇਹਦੇ ਸਰੀਰ ਦਾ ਅੰਤ ਹੋਏਗਾ, ਫਲਾਣੇ ਸਮੇਂ ਜਿੰਨੇ ਸਵਾਸ ਰੱਬ ਨੇ ਪਾ ਦਿੱਤੇ ਉਹਨੇ ਹੀ ਭੋਗੇਗਾ, ਵੱਧ ਨਹੀਂ। ਇਸ ਕਰਕੇ ਮਰਨ ਨਾ ਮਹੂਰਤ ਪੁੱਛਿਆ, ਪੁੱਛੀ ਥਿੱਤ ਨਾ ਵਾਰ, ਨਾ ਥਿੱਤ ਪੁੱਛੀ ਨਾ ਵਾਰ ਪੁੱਛਿਆ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸਿਉਂ ਕੀਜਾ, ਜਿਹਦੀ ਵਸਤੂ ਉਹਨੇ ਲੈ ਹੀ ਜਾਣੀ ਕਿਹਦੇ ਨਾਲ ਰੋਸ ਕਰਾਂਗੇ। ਇੱਕ ਹਜ਼ੂਰ ਦਾ ਵੀ ਪਿਆਰਾ ਜਿਹਾ ਬਚਨ ਹੈ, ਇਹ ਧਨ ਇਸਤਰੀ ਦੇ ਅਤੇ ਜੀਵ ਆਤਮਾ ਦਾ ਆਪਸ ਸੰਵਾਦ ਹੋਇਆ, ਧਨ ਕਹਿ ਤੂੰ ਵਸ ਮੈਂ ਨਾਲੇ, ਧਨ ਇਸਤਰੀ ਜਿੰਦ ਕਹਿ ਸਰੀਰ ਕਹਿ ਰਿਹਾ ਵੀ ਇਹ ਜੀਵ ਆਤਮਾ ਮੇਰੇ ਨਾਲ ਹੀ ਵਸ, ਤੇਰੇ ਨਾਲ ਹੀ ਆਨੰਦ ਆ, ਤੂੰ ਮੈਨੂੰ ਧਰਤੀ 'ਤੇ ਸੁੱਟ ਕੇ ਚੱਲਿਆ ਚੱਲੇ। ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰੇ ਸੁਖਵਾਸੀ ਬਾਲ ਗੋਪਾਲੇ, ਤੁਝੇ ਬਿਨਾਂ ਹੋ ਕਿਤ ਹੀ ਨਾ ਲੇਖੈ ਵਚਨ, ਦੇਹ ਛੋੜ ਨਾ ਜਾਸਾ ਹੈ। ਫਿਰ ਕਹਿਆ ਜੀਵਾਤਮਾ ਨੇ ਕਿਹਾ, ਹਾਂ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿਚਰ ਰੱਖਿਆ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਦਾਸਾ ਹੈ। ਜਦੋਂ ਉਹਨੇ ਸੱਦ ਲਿਆ ਮੈਨੂੰ ਜਾਣਾ ਹੀ ਪੈਣਾ, ਮੇਰਾ ਤੇਰੇ ਨਾਲ ਇੰਨਾ ਹੀ ਸੰਬੰਧ ਸੀ, ਹੁਣ ਨਹੀਂ ਤੂੰ ਮੈਨੂੰ ਰੱਖ ਸਕਦੀ, ਜਿੰਨਾ ਮਰਜ਼ੀ ਲਾੜ ਪਿਆਰ ਕਰ, ਹੁਣ ਨਹੀਂ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਇੱਕ ਨਹੀਂ ਲੱਦਿਆ, ਇੱਕਨਾਂ ਨੇ ਆਪਣੇ ਕਰਮਾਂ ਨੂੰ ਇਕੱਠਿਆਂ ਕਰਕੇ ਲੱਦ ਲਿਆ, ਬੰਨ ਲਿਆ ਸਮਾਨ ਜਾਣ ਵਾਸਤੇ। ਇੱਕ ਲੱਦ ਚੱਲੇ, ਇੱਕ ਲੱਦ ਕੇ ਚਲੇ ਗਏ ਹਨ, ਅਤੇ ਇੱਕ ਨਾ ਵੱਧੇ ਭਾਰ, ਇੱਕਨਾਂ ਨੇ ਆਪਣੀਆਂ ਪੰਡਾਂ ਜੋ ਵੀ ਕਰਮ ਹਨ ਉਹ ਬੰਨ ਲਏ, ਨਾਲ ਲਿਜਾਣ ਵਾਸਤੇ ਜੇ ਬੰਨਣ ਵਿੱਚ ਲੱਗੇ ਹੋਏ ਨੇ। ਔਰ ਇੱਕ ਨਾ ਹੋਈ ਸਾਖਤੀ ਅੱਗੇ ਦਰਗਾਹ ਵਿੱਚ, ਕਰਮਾਂ ਦੇ ਅਨੁਸਾਰ ਜੋ ਜੋ ਕਰਮ ਕਮਾਏ ਉਹਨਾਂ 'ਤੇ ਸਖਤੀ ਹੋਈ। ਮੇਰਾ ਇੱਕ ਰਿਸ਼ਤੇਦਾਰ ਸੋਹਣ ਸਿੰਘ ਚੜ੍ਹਾਈ ਕਰ ਗਿਆ ਅਤੇ ਫਿਰ ਜਿਉਂਦਾ ਹੋ ਗਿਆ ਕਈ ਘੰਟਿਆਂ ਬਾਅਦ, ਅਤੇ ਫਿਰ ਉਹਨੇ ਅਖੰਡ ਪਾਠ ਸਾਹਿਬ ਕਰਾਇਆ ਅਤੇ ਭੋਗ ਵੇਲੇ ਮਾਈਕ ਫੜ ਕੇ ਬੋਲਿਆ ਸੰਗਤ ਵਿੱਚ, ਭਈ ਇਹ ਦੁਨੀਆ ਦੇ ਲੋਕੋ ਐਵੇਂ ਲੋਕਾਂ ਦੇ ਆਖੇ ਲੱਗ ਕੇ ਨਾ ਧਾਰਨਾ ਬਣਾਓ ਵੀ ਖਾਓ ਪੀਓ ਹੰਢਾਓ ਮੌਜਾਂ ਮਾਣੋ, ਆਹ ਜਗ ਮਿੱਠਾ ਅਗਲਾ ਕਿਨ ਡਿੱਠਾ, ਮੈਂ ਵੇਖ ਆਇਆ। ਔਰ ਉੱਥੇ ਮੇਰੀ ਰੂਹ ਕੰਬਦੀ ਸੀ ਵੀ ਜੋ ਦੂਜਿਆਂ ਨਾਲ ਵਾਪਰ ਰਿਹਾ ਮੇਰੇ ਨਾਲ ਵੀ ਇਹ ਕੁਝ ਹੋਣਾ, ਸਜਾਵਾਂ ਮਿਲ ਰਹੀਆਂ ਸੀ, ਬੜਾ ਚੀਓ ਵਾਟ ਕਹਾਹੀ ਕਲਾਪ ਰੌਲਾ ਮੱਚਿਆ ਹੋਇਆ ਸੀ। ਪਰ ਇੱਕ ਭਗਤ ਲੋਕ ਧਰਮੀ ਲੋਕ ਚੰਗੇ ਸਤਿਕਾਰ ਨਾਲ ਵੀ ਜਾਂਦੇ ਵੇਖੇ, ਫਿਰ ਉਹਨਾਂ ਨੇ ਕਿਹਾ ਵੀ ਭੁਲੇਖਾ ਲੱਗ ਗਿਆ ਤੁਹਾਨੂੰ, ਪਿੰਡ ਹੋਰ ਸੀ ਉੱਥੇ ਅਧਖੜ ਨਾਂ ਦਾ ਸੋਹਣ ਸਿੰਘ ਨਾਂ ਦਾ ਬੰਦਾ ਅਧਖੜ ਉਮਰ ਦਾ, ਉਹ ਲਿਆਓ ਤੁਸੀਂ ਜਮਦੂਤੋ ਹੋਰ ਪਿੰਡ ਜਾਵੜ, ਇਹਦੀ ਅਜੇ ਉਮਰ ਹੈ, ਇਹਨੂੰ ਛੱਡ ਕੇ ਆਓ ਫਟਾਫਟ। ਇਹ ਜਿਉਂਦਾ ਹੋ ਗਿਆ ਅਤੇ ਉਹ ਦੂਜਾ ਬੰਦਾ ਗੁਜ਼ਰ ਗਿਆ। ਉਹ ਢੜਿਆਲਾ ਨੱਤ ਸੀ, ਇਹ ਨੱਤ ਪਿੰਡ ਆ ਬਟਾਲੇ ਤੋਂ ਮਹਿਤੇ ਨੂੰ ਜਾਂਦੇ ਆ, ਬਟਾਲੇ ਤੋਂ ਮਹਿਤੇ ਨੂੰ, ਢੜਿਆਲਾ ਨੱਤ ਬਟਾਲੇ ਤੋਂ ਅੰਮ੍ਰਿਤਸਰ ਨੂੰ। ਇਸ ਤਰ੍ਹਾਂ ਪਿੰਡ ਦਾ ਭੁਲੇਖਾ ਜਮਦੂਤਾਂ ਨੂੰ ਲੱਗ ਗਿਆ। ਇਹੋ ਜਿਹੀਆਂ ਹੋਰ ਵੀ ਕਈ ਘਟਨਾਵਾਂ ਹੋਈਆਂ ਹਨ, ਤੁਹਾਡੇ 'ਚੋਂ ਵੀ ਕਈਆਂ ਨੂੰ ਪਤਾ ਹੋਵੇਗਾ, ਮੈਨੂੰ 3-4 ਘਟਨਾਵਾਂ ਦਾ ਪਤਾ। ਰਹੋ ਵਿਚਾਰ, ਇਸ ਪ੍ਰਕਾਰ ਇੱਕ ਨਾ ਹੋਈ ਸਾਖਤੀ, ਜੋ ਕਰਮ ਕਮਾਏ ਉਹਦੇ ਅਨੁਸਾਰ ਸਖਤੀ ਵਰਤੀ ਗਈ। ਇੱਕ ਨਾ ਹੋਈ ਸਾਰ, ਜਿਨ੍ਹਾਂ ਨੇਕ ਕਰਮ ਕੀਤੇ ਸੀ, ਭਗਤੀ ਕੀਤੀ, ਉਹਨਾਂ ਦੀ ਸੰਭਾਲ ਵੀ ਹੋਈ ਦਰਗਾਹ ਵਿੱਚ। ਔਰ ਲਸ਼ਕਰ ਸਣੇ ਦਮਾਮਿਆਂ ਛੁੱਟੇ ਬੰਕ ਦੁਆਰ, ਇੱਥੇ ਦੁਨੀਆਂ ਵਿੱਚ ਬੜੀਆਂ ਫੌਜਾਂ ਇਕੱਠੀਆਂ ਕੀਤੀਆਂ, ਨਗਾਰੇ ਖੜਕਦੇ ਸੀ, ਬੜੇ ਬੜੇ ਉੱਚੇ ਮਹੱਲ ਸੀ, ਬੜੇ ਬੜੇ ਉੱਚੇ ਦਰਵਾਜ਼ੇ ਸੀ, ਮਹਾਰਾਜ ਕਹਿੰਦੇ ਸਭ ਕੁਝ ਛੁੱਟ ਗਿਆ ਇੱਥੇ ਹੀ। ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ, ਇਹ ਕਾਇਆ ਮਿੱਟੀ ਦੀ ਢੇਰੀ ਸੀ ਅਤੇ ਫਿਰ ਇਹ ਮਿੱਟੀ ਵਿੱਚ ਹੀ ਮਿਲ ਗਈ, ਖਾਕ 'ਚ ਹੀ ਮਿਲ ਗਈ, ਹੋਰ ਇਹਦੀ ਕੋਈ ਪਾਇਆ ਨਹੀਂ। ਮਹੱਲਾ ਪਹਿਲਾ, ਨਾਨਕ ਢੇਰੀ ਢਹਿ ਪਈ। ਹਜ਼ੂਰ ਕਹਿੰਦੇ ਇੱਕ ਦਿਨ ਇਹ ਢੇਰੀ ਜਿਹੜੀ ਸੀ ਸਰੀਰ, ਇਹ ਢਹਿ ਪਿਆ, ਡਿੱਗ ਪਿਆ, ਮਿੱਟੀ ਸੰਦਾ ਕੋਟ, ਇਹ ਮਿੱਟੀ ਦਾ ਇੱਕ ਕਿਲਾ ਉਸਾਰਿਆ ਹੋਇਆ ਸੀ। ਭੀਤਰ ਚੋਰ ਬਹਾਲਿਆ, ਜੀਵ ਤੈਨੂੰ ਚੇਤੇ ਕਰਾਈਏ, ਤੂੰ ਜਿਉਂਦਾ ਜਾਗਦਾ, ਤੂੰ ਇਸ ਕਾਇਆ ਦੇ ਅੰਦਰ ਚੋਰ ਬਿਠਾਇਆ ਹੋਇਆ ਮਨ, ਭੀਤਰ ਚੋਰ ਬਹਾਲਿਆ, ਖੋਟ ਵਜੀਆ ਖੋਟ, ਹੇ ਜੀਵਾਤਮਾ ਖੋਟ ਹੀ ਖੋਟ ਇਕੱਠੀ ਕਰ ਲਈ ਹੈ ਤੂੰ, ਇਹ ਖੋਟ ਤੇਰੇ ਨਾਲ ਰਹੇਗੀ, ਦੁੱਖ ਦੇਵੇਗੀ ਪੌੜੀ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਡੀ ਜੀਆਂ ਦੀ ਹਾਲਤ ਬਿਆਨ ਕਰ ਰਹੇ ਨੇ ਵੀ ਮਨਮੁਖਤਾਈ 'ਚ ਕੀ ਵਾਪਰਦਾ, ਜਿਨ ਅੰਦਰ ਨਿੰਦਾ ਦੁਸ਼ਟ ਹੈ, ਜਿਨ੍ਹਾਂ ਦੇ ਅੰਦਰ ਦੁਸ਼ਟ ਪੁਣੇ ਵਾਲਾ ਸੁਭਾਅ ਹੈ ਅਤੇ ਨਾਲ ਨਿੰਦਿਆ ਹੀ ਨਿੰਦਿਆ ਵਸੀ ਹੋਈ ਹੈ, ਲੋਕਾਂ ਦੀ ਨਿੰਦਿਆ ਕਰਨ 'ਤੇ ਲੱਕ ਬੱਧਾ ਹੋਇਆ। ਹਜ਼ੂਰ ਨੇ ਕਿਹਾ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਚੰਨ। ਇਸ ਪ੍ਰਕਾਰ ਨਿੰਦਕ ਕੀ ਗਤ ਕਤਹੂੰ ਨਾਹੀ, ਖਸਮੈ ਏਵੈ ਭਾਣਾ, ਜਿਉਂ ਜਿਉਂ ਨਿੰਦ ਕਰੈ ਸੰਤਨ ਕੀ, ਤਿਉਂ ਸੰਤਨ ਸੁਖ ਮਾਨਾ। ਔਰ ਇਹ ਵੀ ਕਿਹਾ ਹੈ ਕਿ ਔਖਦ ਸਭੇ ਕੀਤੇਨ, ਨਿੰਦਕ ਕਾ ਦਾਰੂ ਨਾਹੀ, ਹੋਰਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਦਾਰੂ ਦਰਮਲ, ਪਰ ਨਿੰਦਕ ਮਨੁੱਖ ਦਾ ਕੋਈ ਦਾਰੂ ਨਹੀਂ ਜੇ, ਉਹ ਕਿਸ ਤਰ੍ਹਾਂ ਬਚ ਨਹੀਂ ਸਕਦਾ। ਇਸ ਕਰਕੇ ਬੜੀ ਵੱਡੀ ਸਾਵਧਾਨਤਾ ਚਾਹੀਦੀ ਹੈ ਕਿਸੇ ਦੇ ਔਗੁਣ ਵੇਖ ਕੇ ਨਿੰਦਿਆ ਕਰਨ ਵਾਲੀ, ਭਾਵੇਂ ਔਗੁਣ ਪ੍ਰਤੱਖ ਦਿਸਦੇ ਹੀ ਹੋਣ, ਫਿਰ ਵੀ ਲੋਕਾਂ ਨੂੰ ਛੱਜ 'ਚ ਪਾ ਕੇ ਛੱਟਣ ਨਾਲੋਂ ਆਪਣੇ ਵੱਲ ਧਿਆਨ ਦੇਣਾ ਚਾਹੀਦਾ। ਭਾਈ ਵੀਰ ਸਿੰਘ ਜੀ ਲਿਖਦੇ ਨੇ ਬਚਨ ਕਿ ਇਸ ਤਰੀਕੇ ਨਾਲ ਵੀ ਅਸੀਂ ਨਿੰਦਿਆ ਕਰਨ ਦਾ ਯਤਨ ਕਰਦੇ ਹਾਂ ਕਿ ਵੇਖੋ ਜੀ ਸੱਚ ਬੋਲ ਰਹੇ ਹਾਂ, ਝੂਠ ਥੋੜ੍ਹਾ ਬੋਲ ਰਹੇ ਹਾਂ। ਭਾਈ ਸਾਹਿਬ ਕਹਿੰਦੇ ਜੇ ਜ਼ੁਰਤ ਰੱਖਦਾ ਸੱਚ ਬੋਲਣ ਦੀ ਤਾਂ ਆਪਣੇ ਬਾਰੇ ਕਿਉਂ ਨਹੀਂ ਬੋਲਦਾ, ਜਨਮ ਤੋਂ ਲੈ ਕੇ ਛੋਟੀ ਜਿਹੀ ਉਮਰ ਤੋਂ ਲੈ ਕੇ ਹੁਣ ਤੱਕ ਜਿੰਨੇ ਪਾਪ ਕੀਤੇ ਹੀ ਛੱਜ 'ਚ ਪਾ ਕੇ ਛੱਟ ਦੁਨੀਆਂ ਨੂੰ ਦੱਸ, ਮੈਂ ਆਹ ਕਰਮ ਕੀਤਾ, ਆਪਣੇ ਤਾਂ ਛਪਾਉਣਾ, ਆਪਣੇ ਜੀਵ ਛਪਾਉਂਦਾ ਹਮੇਸ਼ਾ, ਪ੍ਰਗਟ ਨਹੀਂ ਕਰਦਾ। ਕਬੀਰ ਜੇਤੇ ਪਾਪ ਕੀ ਰਾਖੇ ਤਲੈ ਦੁਰਾਏ, ਪ੍ਰਗਟ ਭਏ ਨਿਦਾਨ ਸਭ ਜਾ ਪੁੱਛੈ ਧਰਮ ਰਾਏ। ਉਹ ਰੱਬ ਦੇ ਪੁੱਛ ਹੀ ਲੈਣੇ ਹਿਸਾਬ ਕਿਤਾਬ ਹੋਣਾ, ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ, ਪਰ ਹੁਣ ਤਾਂ ਛਪਾਉਣਾ ਨਾ ਦੁਨੀਆਂ ਦੀਆਂ ਨਜ਼ਰਾਂ ਤੋਂ, ਫਿਰ ਲੋਕਾਂ ਦੇ ਵੀ ਛਪਾ ਪੜਦੇ ਹੀ ਰੱਖ, ਕਿਉਂ ਐਵੇਂ ਸੱਚ ਪਾ ਕੇ ਛੱਡਦਾ। ਜੇ ਤੈਨੂੰ ਲੱਗਦਾ ਵੀ ਬੁਰਾ ਕਰਮ ਕੋ ਕਰਦਾ ਹੈ ਤਾਂ ਉਹਨੂੰ ਆਪ ਮਿਲ ਕੇ ਗੱਲ ਕਰ ਸਕਦਾ ਵੀ ਨਾ ਕਰਿਆ ਕਰ, ਜੇ ਤੂੰ ਭਲਾ ਮਾਣਸ ਹਾਂ ਤਾਂ ਤੈਨੂੰ ਹੱਕ ਹੈ, ਪਰ ਸੱਚ ਪਾ ਕੇ ਛੱਡਣ ਦਾ ਹੱਕ ਨਹੀਂ। ਇਸ ਪ੍ਰਕਾਰ ਜਿਨ ਅੰਦਰ ਨਿੰਦਾ ਦੁਸ਼ਟ ਹੈ, ਨੱਕ ਵੱਢੇ ਨੱਕ ਵਢਾਇਆ, ਭਾਵ ਇੱਜ਼ਤ ਨਾ ਰਹੀ, ਫਲਾਣੇ ਦਾ ਨੱਕ ਵੱਢਿਆ ਗਿਆ, ਮਤਲਬ ਇੱਜ਼ਤ ਖਤਮ ਹੋ ਗਈ, ਆਪਣਾ ਨੱਕ 'ਤੇ ਵਢਿਆ ਗਿਆ, ਹੋਰਨਾਂ ਦੇ ਵੀ ਨੱਕ ਵਢਾ ਤੇ, ਉਹਦੀ ਸੰਗਤ ਕਰਨ ਵਾਲੇ ਹੋਰ ਵੀ ਬੇਪੱਤ ਹੋਣਗੇ। ਇਸ ਪ੍ਰਕਾਰ ਮਹਾਂਕਰੂਪ ਦੁਖੀਏ ਸਦਾ ਕਾਲਖ ਮੋਹ ਮਾਇਆ। ਹਜ਼ੂਰ ਕਹਿੰਦੇ ਨੇ ਮਹਾਨ ਕਰੂਪ ਹਨ ਅਤੇ ਦੁਖੀਏ ਵੀ ਰਹਿਣਗੇ, ਰੱਬ ਦੀ ਦਰਗਾਹ 'ਚ ਉਹਨਾਂ ਨੂੰ ਸਤਿਕਾਰ ਨਹੀਂ ਮਿਲੇਗਾ। ਸੇਵਕ ਦਰਗਹਿ ਸੁਰਖਰੂ ਵੇਮੁੱਖ ਮੁੱਖ ਕਾਲਾ, ਭਾਈ ਗੁਰਦਾਸ ਦਾ ਬਚਨ ਹੈ। ਰੱਬ ਦੇ ਪਿਆਰੇ ਸੁਰਖਰੂਪ ਹੋ ਕੇ ਜਾਣਗੇ, ਸੁਰਖਰੂਪ ਖਿੜੇ ਮੱਥੇ ਜਾਣਗੇ ਰੱਬ ਦੀ ਦਰਗਾਹ 'ਚ, ਅਤੇ ਮਨਮੁੱਖ ਜਿਹੜੇ ਉਹ ਮੂੰਹ ਕਾਲਾ ਲੈ ਕੇ ਜਾਣਗੇ। ਵੇਮੁੱਖ ਮਾਇਆ ਦੇ ਪ੍ਰਭਾਵ ਕਰਕੇ ਕਰੂਪ ਹੋ ਗਏ, ਅੰਦਰੋਂ ਦੁਖੀ ਵੀ ਰਹੇ ਅਤੇ ਮੂੰਹ ਵੀ ਕਾਲਾ ਲੈ ਕੇ ਗਏ। ਭਲਕੇ ਉੱਠ ਨਤ ਨਿਤ ਪਰ ਦਰਬ ਹਿਰਹਿ, ਭਲਕੇ ਮੈਨੇ ਰੋਜ਼ ਹੀ ਸਵੇਰੇ ਉੱਠ ਕੇ ਪਰਾਇਆ ਧਨ ਚੋਰੀ ਕਰਨ ਦੇ ਯਤਨ ਕਰਦੇ ਨੇ ਵੀ ਜਿਹਦੇ ਨਾਲ ਵੀ ਠੱਗੀ ਵੱਜ ਸਕਦੀ ਮਾਰੀ। ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਚਨ ਹੈ ਵੀ ਵੇਖੋ ਇਸ ਮਨੁੱਖ ਦੀ ਫਿਤਰਤ, ਇੱਕ ਤਾਂ ਹੈ ਨਾ ਚੰਗਾ ਕਰਮ ਕਰਕੇ ਹੰਕਾਰ ਕਰੇ ਆਪਣੇ ਕਿਸੇ ਗੁਣ ਦਾ, ਵਿੱਦਿਆ ਦਾ, ਕਲਾ ਦਾ, ਜਾਂ ਕੋਈ ਚੰਗਾ ਕਰਮ ਕੀਤਾ ਨੇਕੀ, ਅਤੇ ਉਹਦਾ ਕਰਕੇ ਬੰਦਾ ਮਾਣ ਕਰੇ। ਇਸ ਮਨੁੱਖੀ ਮਨ ਦੀ ਕੀ ਹਾਲਤ ਹੈ, ਬੁਰਾ ਕੰਮ ਕਰਕੇ ਠੱਗੀਆਂ ਮਾਰ ਕੇ ਵੀ ਆ ਕੇ ਮਾਣ ਨਾਲ ਦੱਸਦਾ ਘਰ ਵੀ ਚੰਗਾ ਚੂਨਾ ਲਾਇਆ ਫਲਾਣੇ ਨੂੰ, ਵੇਖ ਮੇਰਾ ਦਿਮਾਗ ਕਿੱਡੀ ਚਲਾਕੀ ਚਲਾਕੀ ਨਾਲ ਠੱਗ ਕੇ ਲੈ ਆਇਆ ਇੰਨੇ ਹਜ਼ਾਰ। ਨਿਤ ਨੇਫਲ ਕਰਮ ਕਮਾਏ ਵਫਾਵੈ ਦੁਰਮਤੀਆ, ਜਬ ਆਣੈ ਬਲਵੰਚ ਕਰ ਝੂਠ ਤਬ ਜਾਣੈ ਜੱਗ ਜਿੱਤੀਆ, ਐਸਾ ਬਾਜੀ ਸੰਸਾਰ ਨਾ ਚੇਤੈ ਹਰਨਾਮਾ, ਖਿਨ ਮੈਂ ਬਿਨਸੇ ਸਭ ਝੂਠ ਮੇਰੇ ਮਨ ਧਿਆਏ ਰਾਮਾ। ਹਜ਼ੂਰ ਕਹਿੰਦੇ ਨੇ ਭਲਕੇ ਉੱਠ ਨਿਤ ਪਰ ਦਰਬ ਹਿਰਹਿ, ਜਿਹਦੇ 'ਤੇ ਆਪਣਾ ਹੱਕ ਨਹੀਂ, ਵੱਢੀਆਂ ਲੈਂਦਾ, ਠੱਗੀਆਂ ਮਾਰਦਾ, ਹੇਰਾ ਫੇਰੀਆਂ ਕਈ ਕੁਛ ਕਰਦਾ, ਹਰ ਨਾਮ ਚੁਰਾਇਆ, ਜਿੰਨਾ ਇੰਜ ਕੀਤਾ ਮਾਨੋ ਆਪਣੇ ਹਿਰਦੇ 'ਚੋਂ ਰੱਬ ਦਾ ਨਾਮ ਚੋਰੀ ਕਰਾ ਲਿਆ। ਜਿਹੜਾ ਇੰਜ ਦਾ ਹੋਵੇਗਾ ਨਾ, ਕੁਝ ਪਾਪ ਐਸੇ ਨੇ ਕਿ ਰੱਬ ਦਾ ਨਾਮ ਭੁੱਲ ਜਾਏਗਾ, ਚੇਤੇ ਨਹੀਂ ਆਏਗਾ। ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, ਫਿਟਕ ਫਿਟਕਾਂ ਕੋੜ ਬਦੀਆਂ ਸਦਾ ਸਦਾ ਅਭਿਮਾਨ, ਪਾਹੇ ਏਤੇ ਜਾਹੇ ਵੀਸਰ ਨਾਨਕਾ ਇੱਕ ਨਾਂ। ਪਰਮਾਤਮਾ ਦਾ ਨਾਮ ਭੁੱਲ ਜਾਏਗਾ ਜਦੋਂ ਹਿਰਦਾ ਮੈਲਾ ਹੋ ਗਿਆ ਪਾਪਾਂ ਨਾਲ। ਇਸ ਕਰਕੇ ਸਰੀਰਕ ਤੌਰ 'ਤੇ ਵੀ ਪਾਪ ਕਰਮ ਤੋਂ ਪਰਹੇਜ਼, ਮਨ 'ਚ ਵੀ ਚਿਤਵਨੀ ਨਹੀਂ ਆਉਣ ਦੇਣੀ ਚਾਹੀਦੀ, ਅਤੇ ਇਸ ਵਾਸਤੇ ਇਹ ਕਿਉਂਕਿ ਮਨ ਮੈਲਾ ਹੋ ਜਾਂਦਾ ਮਾੜੇ ਕਰਮ ਕਰਨ ਨਾਲ ਅਤੇ ਪਰਮਾਤਮਾ ਦਾ ਨਾਮ ਨਹੀਂ ਚੇਤੇ ਆਉਂਦਾ, ਇਹ ਮਨ ਨੂੰ ਚੁਰਾਇਆ ਗਿਆ ਮਾੜਿਆਂ ਕਰਮਾਂ 'ਤੇ, ਤੇਰਾ ਰੱਬ ਦਾ ਨਾਮ ਹਿਰਦੇ 'ਚੋਂ ਚੋਰੀ ਕਰ ਲਿਆ ਹੈ। ਹਰ ਜੀਉ ਤਿਨਕੀ ਸੰਗਤ ਮਤ ਕਰੋ ਰੱਖ ਲਿਓ ਹਰ ਰਾਜਾ, ਇਹ ਹਰੀ ਰਾਜਾ ਰੂਪ ਵਾਹਿਗੁਰੂ ਜੀ, ਸੋ ਸਾਨੂੰ ਉਹਨਾਂ ਦੀ ਸੰਗਤ 'ਚ ਮਤ ਮਿਲਿਓ, ਸਾਡੀ ਰੱਖਿਆ ਕਰਿਓ, ਇਹੋ ਜਿਹੇ ਲੋਕਾਂ ਦੀ ਸੰਗਤ 'ਚੋਂ ਬਚਾਇਓ। ਨਾਨਕ ਪਿਆ ਕਿਰਤ ਕਮਾਵਦੇ ਮਨਮੁੱਖ ਦੁੱਖ ਪਾਇਆ। ਹਜ਼ੂਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮਨਮੁੱਖਾਂ ਨੇ ਦੁੱਖ ਤਾਂ ਪਾਇਆ ਕਿਉਂਕਿ ਪੂਰਬਲੇ ਜਨਮਾਂ ਦੀ ਜਿਹੜੇ ਕਰਮ ਕੀਤੇ ਹੋਏ ਸੀ ਉਹ ਕਿਰਤ ਲੇਖ ਬਣ ਕੇ ਮਸਤਕ 'ਤੇ ਲਿਖੀ ਹੋਈ ਹੈ, ਉਹਦੇ ਅਨੁਸਾਰ ਹੀ ਫਿਰ ਅਗਾਂਹ ਹੋਰ ਕਰਮ ਕਮਾਈ ਜਾਣ। ਸੰਸਕਾਰਾਂ ਦੀ ਕਿਰਤ ਦੀ ਰੇਖ ਮਸਤਕ 'ਤੇ ਹੈ, ਜੋ ਪਹਿਲਾਂ ਮਾੜੇ ਕਰਮ ਕੀਤੇ ਸੰਸਕਾਰ ਬਣ ਕੇ ਮਨ ਨੂੰ ਚੰਬੜੇ ਹੋਏ ਨੇ, ਅੰਦਰੀ ਵਸੇ ਹੋਏ ਨੇ, ਉਹ ਫਿਰ ਮਾੜਿਆਂ ਪਾਸਿਆਂ ਨੂੰ ਪ੍ਰੇਰਦੇ ਨੇ, ਤਾਂ ਕਰਕੇ ਉਹ ਕਰਮ ਹੀ ਭਜਾਈ ਫਿਰਦੇ ਆ, ਜੀਵ ਨੂੰ ਹੋਰ ਮਾੜੇ ਕਰਮ ਕਰਾਈ ਜਾਂਦੇ ਨੇ, ਅਤੇ ਤਾਂ ਮਨਮੁੱਖਾਂ ਨੇ ਦੁੱਖ ਪਾਇਆ। ਜੇ ਕਿਤੇ ਸਤਿਗੁਰੂ ਦੇ ਆਖੇ ਲੱਗ ਜਾਏ ਤਾਂ ਪਹਿਲਾਂ ਕਠਿਨ ਹੈ ਆਪਣੇ ਮਨ ਨੂੰ ਉੱਧਰੋਂ ਮੋੜਨਾ, ਪਰ ਫਿਰ ਇਹਨੂੰ ਆਤਮ ਆਨੰਦ ਵੀ ਕਦੇ ਪ੍ਰਾਪਤ ਹੋਵੇਗਾ, ਕਦੇ ਧਰਮ ਦਾ ਕਰਮ ਕਰਕੇ ਖੁਸ਼ੀ ਮਿਲੇਗੀ, ਕਿਸੇ ਦਾ ਭਲਾ ਕਰਕੇ ਆਨੰਦ ਆਏਗਾ। ਇਸ ਪ੍ਰਕਾਰ ਦਾ ਉਪਦੇਸ਼ ਸਤਿਗੁਰਾਂ ਨੇ ਬਖਸ਼ਿਆ ਹੈ, ਦਾਸ ਦੀ ਬੁੱਧ ਤੁੱਛ ਹੈ, ਬੇਅੰਤ ਭੁੱਲਾਂ ਚੁੱਕਾਂ ਗਲਤੀਆਂ ਅਵਸ਼ ਹੋਈਆਂ ਹੋਣਗੀਆਂ, ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।